ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਜਬ ਆਇਸ਼ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਏ ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋਹ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕ੍ਰੋਰ ਜਲੇਸ਼ ਕਾਲ ਪੁਰਖ ਕੀ ਦੇਹ ਮੋਹ ਕੋਟਿਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕ੍ਰੋਰ ਜਲੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਚੌਪਈ ਸਾਹਿਬ ਜੋ ਕਿ ਦਸਮ ਗ੍ਰੰਥ ਅੰਦਰ ਚਰਿਤ੍ਰੋਪਾਖਿਆਨ ਬਾਣੀ ਦੇ ਸਿਰਲੇਖ ਥੱਲੇ ਸੁਭਾਇਮਾਨ ਹੈ। ਕੁਝ ਦੋਹਰੇ ਆਪ ਜੀ ਨੇ ਸਰਵਣ ਕੀਤੇ ਹਨ। ਇਹਨਾਂ ਬਚਨਾਂ ਵਿੱਚ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਜਨਮ ਦਾ ਇੱਕ ਕਾਰਨ ਦੱਸਿਆ ਹੈ, ਕਿਵੇਂ ਸਾਡਾ ਇੱਥੇ ਆਉਣ ਦਾ ਕਾਰਨ ਕੀ ਹੈ, ਕਿਉਂ ਇੱਥੇ ਆਏ, ਕੀ ਲੋੜ ਸੀ, ਸਾਰੀ ਵਾਰਤਾ ਇਹਦੇ ਵਿੱਚ ਕਹੀ ਗਈ ਹੈ। ਗੁਰਬਾਣੀ ਅੰਦਰ ਕਈ ਜਨਮਾਂ ਦਾ ਵੱਖਰਾ ਵੱਖਰਾ ਸੰਖੇਪ ਵਰਣਨ ਦਿੱਤਾ ਗਿਆ ਹੈ। ਭਾਵੇਂ ਕਿ ਆਮ ਆਦਮੀ ਦੀ ਪਹੁੰਚ ਤੋਂ ਇਹ ਗੱਲ ਪਰੇ ਹੈ, ਪਰ ਕਈ ਜਨਮਾਂ ਦੇ ਵਿੱਚੋਂ ਦੀ ਲੰਘ ਕੇ ਅਸੀਂ ਇਸ ਜਿਸਮ ਤੱਕ, ਮਨੁੱਖੀ ਸਰੀਰ ਤੱਕ ਪਹੁੰਚੇ ਹਾਂ। ਫਿਰ ਜਿੱਥੇ ਜਿੱਥੇ ਵਿਚਰਦੇ ਰਹੇ ਉੱਥੇ ਉੱਥੇ ਲੈਣ ਦੇਣ ਬਣਿਆ, ਸੰਬੰਧ ਬਣੇ, ਤੇ ਉਸ ਪਿਛਲੀਆਂ ਜੂਨਾਂ ਦੇ ਵਿੱਚ ਰਹਿੰਦਿਆਂ ਉਹ ਹਿਸਾਬ ਕਿਤਾਬ ਵਿੱਚ ਹੀ ਰਹਿ ਜਾਏ, ਕੁਝ ਲੈਣ ਰਹਿ ਗਿਆ, ਕੁਝ ਦੇਣ ਰਹਿ ਗਿਆ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿੰਦੇ ਸਾਰੇ ਹੀ ਜਿੰਨੇ ਇਸ਼ਟ ਮੀਤ ਔਰ ਭਾਈ ਮਿੱਤਰ ਭਰਾ ਭੈਣ ਭਰਾ ਪਤਨੀ ਪੁੱਤਰ ਮਾਤਾ ਪਿਤਾ, ਇਹ ਸਾਰੇ ਕਹਿੰਦੇ ਪੂਰਬਲੇ ਜਨਮ ਦੇ ਸੰਜੋਗੀ ਨੇ, ਪਹਿਲਾਂ ਕਿਤੇ ਨਾ ਕਿਤੇ ਇਹਨਾਂ ਨਾਲ ਸਾਂਝ ਬਣੀ ਜਾਂ ਕਿਤੇ ਗਾਹੇ ਬਗਾਹੇ ਕੁਝ ਲੈਣ ਦੇਣ ਹੋਇਆ, ਕਿਸੇ ਨੇ ਇੱਕ ਨੂੰ ਦੂਸਰੇ ਨੂੰ ਸੁੱਖ ਦਿੱਤਾ ਫਿਰ ਉਹਨੇ ਦੁੱਖ ਦਿੱਤਾ। ਇਸ ਤਰ੍ਹਾਂ ਇਹ ਸਿਲਸਿਲਾ ਲੈਣ ਦੇਣ ਦਾ ਹੋਣ ਕਰਕੇ ਕਹਿੰਦੇ ਕਈ ਜਨਮ ਨੇ ਗੁਰਬਾਣੀ ਨੇ ਨੂੰ ਮੰਨਿਆ ਹੈ, ਕਈ ਜਨਮ ਪਹਿ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ। ਹੋਰ ਬਚਨ ਕੀਤੇ ਕਹਿੰਦੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੀ। ਜਦੋਂ ਪੂਰਬਲੇ ਕੁਝ ਕਰਮ ਕਿਤੇ ਲੰਘਦੇ ਲੰਘਦੇ ਕਰ ਲਏ, ਕਿਤੇ ਕੰਨਾਂ ਵਿੱਚ ਆਵਾਜ਼ ਪੈ ਗਈ, ਕਿਤੇ ਦੋ ਘੜੀਆਂ ਸ਼ਬਦ ਨਾਲ ਸੁਰਤ ਖਹਿ ਗਈ, ਉਹ ਅੰਦਰ ਬੀਜ ਚਲਾ ਗਿਆ। ਹੁਣ ਅਜੇ ਉਹਦਾ ਉੱਗਣ ਵਾਲੀ ਧਰਤੀ ਅੰਦਰ ਹੈ ਨਹੀਂ, ਮਾਹੌਲ ਨਹੀਂ, ਰਹਿਣ ਸਹਿਣ ਇਸ ਤਰ੍ਹਾਂ ਦਾ ਹੈ, ਸਰੀਰ ਇਸ ਤਰ੍ਹਾਂ ਦਾ ਹੈ, ਖਾਨਦਾਨ ਇਸ ਤਰ੍ਹਾਂ ਦਾ, ਉਹਦੇ ਵਿੱਚ ਉੱਗੇਗਾ ਨਹੀਂ। ਪਰ ਬੀਜ ਪਿਆ ਹੋਇਆ ਹੈ ਤਾਂ ਉਹ ਬੀਜ ਧਰਤੀ ਦੇ ਵਿੱਚ ਰਹਿੰਦਾ, ਉੱਗਦਾ ਨਹੀਂ। ਕਦੀ ਮੁੱਦਤ ਬਾਅਦ ਜੇ ਬਾਰਿਸ਼ ਹੋ ਜਾਏ, ਮੀਂਹ ਪਵੇ, ਤੇ ਫਿਰ ਉਸ ਬੀਜ ਦੇ ਉੱਗਣ ਦੀ ਸੰਭਾਵਨਾ ਬਣ ਜਾਂਦੀ। ਤਾਂ ਹੀ ਸਾਹਿਬ ਨੇ ਕਿਹਾ ਪੂਰਬ ਕਰਮ ਅੰਕੁਰ। ਅੰਕੁਰ ਕਹਿੰਦੇ ਨੇ ਜਦੋਂ ਕਿਸੇ ਬੀਜ ਨੂੰ ਬੀਜੀਏ, ਕਿਸੇ ਝੋਨੇ ਦੀ ਪਨੀਰੀ ਨੂੰ ਬੀਜਣਾ ਹੋਵੇ ਤੇ ਉਹਦੇ ਉੱਤੇ ਇੱਕ ਚਿੱਟੇ ਜਿਹੇ ਰੰਗ ਦਾ ਸਫੇਦ ਰੰਗ ਦਾ ਅੰਕੁਰ ਨਿਕਲਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੀ ਅਸੀਂ ਸੰਗਤ ਕੀਤੀ ਹੈ ਇਹ ਬੀਜ ਹੈ, ਬੀਜ ਬਣ ਜਾਂਦਾ ਹੈ। ਜਿਵੇਂ ਤੁਸੀਂ ਇੱਥੇ ਬੈਠੇ ਹੋ, ਇਹਦਾ ਫਲ ਭਾਵੇਂ ਨਾਲੋਂ ਨਾਲ ਵੀ ਮਿਲਦਾ ਰਹਿੰਦਾ ਜਾਂ ਕੱਲ ਨੂੰ ਵੀ ਮਿਲ ਸਕਦਾ ਜਾਂ ਕਦੀ ਵੀ, ਪਰ ਇਹਦਾ ਇੱਕ ਜ਼ਰੂਰ ਫਲ ਹੈ ਵੀ ਅੰਦਰ ਬੀਜ ਜਾ ਰਿਹਾ ਮਨ ਵਿੱਚ। ਇਹ ਬੀਜ ਅੱਜ ਭਾਵੇਂ ਨਹੀਂ ਉੱਗਦਾ, ਸਮਾਂ ਪਾ ਕੇ ਫਿਰ ਜਦੋਂ ਇਹਨੂੰ ਕਿਤੇ ਵਕਤ ਮਿਲ ਜਾਂਦਾ, ਬਾਰਿਸ਼ ਹੁੰਦੀ ਹੈ ਤੇ ਉੱਗ ਪੈਂਦਾ। ਇਹਨੂੰ ਕਿਹਾ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਉਦੋਂ ਕੀ ਹੋਇਆ, ਭੇਟਿਓ ਪੁਰਖ ਰਸਿਕ ਬੈਰਾਗੀ। ਕਿਸੇ ਨਾ ਕਿਸੇ ਇਸ ਤਰ੍ਹਾਂ ਦੇ ਪੁਰਖ ਨਾਲ, ਜਾਂ ਇੱਥੇ ਪਰਮਾਤਮਾ ਨੂੰ ਪੁਰਖ ਕਿਹਾ ਗਿਆ, ਗੁਰੂ ਨੂੰ ਪੁਰਖ ਕਿਹਾ ਗਿਆ, ਜਾਂ ਕਿਸੇ ਜਿਨੇ ਗੁਰੂ ਦੀ ਮੱਤ ਧਾਰਨ ਕਰ ਲਈ ਉਸ ਗੁਰਮੁਖ ਨੂੰ ਵੀ ਇੱਥੇ ਰਸਿਕ ਪੁਰਖ ਕਿਹਾ ਗਿਆ। ਜਦੋਂ ਸੰਗਤ ਮਿਲੀ ਤੇ ਉਸ ਸੰਗਤ ਦੇ ਨਾਲ ਉਹ ਅੰਦਰਲੇ ਬੀਜ ਪ੍ਰਗਟ ਹੋ ਗਏ, ਉਹਨਾਂ ਚਿਰ ਪ੍ਰਗਟ ਨਹੀਂ ਹੁੰਦੇ। ਇਸ ਕਰਕੇ ਪੂਰਬਲੇ ਜਨਮਾਂ ਦੇ ਲੈਣ ਦੇਣ ਜਿਹੜੇ ਨੇ, ਮਹਾਤਮਾ ਬੁੱਧ ਦੇ ਜੀਵਨ ਦੀ ਘਟਨਾ ਹੈ, ਜਿਨ੍ਹਾਂ ਨੂੰ ਇਹ ਜਿੰਨਾ ਜਿੰਨਾ ਕੋਈ ਜਾਗਦਾ ਉਨੀ ਸਮਝ ਆ ਜਾਂਦੀ, ਉਹਨਾਂ ਉੱਤੇ ਕਿਸੇ ਥੁੱਕ ਦਿੱਤਾ ਸੀ, ਇੱਕ ਬੜੀ ਸੁੰਦਰ ਕਹਾਣੀ ਹੈ। ਉਹਨਾਂ ਦਾ ਇੱਕ ਚੇਲਾ ਸੀ ਆਨੰਦ, ਚਾਚੇ ਦਾ ਲੜਕਾ ਸੁਣ ਭਰਾ ਸੀ, ਨਾਲ ਰਹਿੰਦਾ ਹੈ। ਤੇ ਮਹਾਤਮਾ ਬੁੱਧ ਦੀ ਆਪਣੀ ਸਥਿਤੀ ਹੈ ਆਪਣਾ, ਉਹਦੇ ਵਿੱਚੋਂ ਅਸੀਂ ਉਦਾਹਰਣਾਂ ਲੈ ਸਕਦੇ ਸਾਰਾ, ਤੇ ਉਹਨਾਂ ਦਾ ਜਿਹੜਾ ਇਹ ਸੋਚਣੀ ਹੈ ਗੁਰਮਤ ਨਾਲ ਮੇਲ ਨਹੀਂ ਖਾਂਦੀ, ਕਿਉਂਕਿ ਉਹ ਬਿਲਕੁਲ ਹੀ ਕਹਿੰਦੇ ਬਈ ਇੱਕ ਤਰ੍ਹਾਂ ਦੇ ਨਾਲ ਉਪਰਾਮ ਸੰਸਾਰ ਤੋਂ। ਗੁਰਮਤ ਦਾ ਦ੍ਰਿਸ਼ਟੀਕੋਣ ਦੋਵਾਂ ਚੀਜ਼ਾਂ ਨਾਲ ਜੁੜਿਆ, ਵੱਖਰੇ ਵੱਖਰੇ ਮਤ ਦੇ ਇੱਥੇ ਲੋਕ ਨੇ। ਸਿੱਖ ਮਤ ਵਿੱਚ ਗੁਰੂ ਸਾਹਿਬ ਦੀ ਜਿਹੜੀ ਫੁਲਵਾੜੀ ਹੈ, ਇਹਦੇ ਵਿੱਚ ਇੱਕ ਤਰ੍ਹਾਂ ਦੇ ਫੁੱਲ ਨਹੀਂ, ਸਾਰੀ ਤਰ੍ਹਾਂ ਦੇ ਉਹਨਾਂ ਰੱਖੇ ਨੇ। ਉਸ ਮਤ ਨਾਲ ਕਈਆਂ ਦੇ ਵਿੱਚ 80% ਉਹ ਮਤ ਹੈ ਵੀ ਆਪਣੇ ਆਪ ਨੂੰ ਸਮਰਪਿਤ ਰੱਖਣਾ, ਆਪਣੇ ਰਾਹ 'ਤੇ ਤੁਰੀ ਜਾਣਾ, ਇੱਥੇ ਜੂਝਣਾ ਨਹੀਂ। ਜਿਹਨੂੰ ਕਲਗੀਆਂ ਵਾਲੇ ਨੇ ਕਿਹਾ ਅਝੂਝ ਹੈ, ਅਚੰਝ ਹੈ, ਤੂੰ ਝਗੜਿਆਂ ਵਿੱਚ ਨਹੀਂ ਪੈਂਦਾ, ਤੂੰ ਆ ਗੱਲਾਂ ਵਿੱਚ ਜੂਝਦਾ ਨਹੀਂ, ਐਵੇਂ ਜ਼ੋਰ ਲਾ ਕੇ ਆਪਣੀ ਜ਼ਿੰਦਗੀ ਤਬਾਹ ਨਹੀਂ ਕਰਦਾ। ਇਹ ਪਰਮਾਤਮਾ ਦਾ ਗੁਣ ਜਾਪ ਸਾਹਿਬ ਵਿੱਚ ਪਿੱਛੇ ਤੁਸੀਂ ਸੁਣਿਆ, ਅਝੂਝ ਹੈ, ਤੂੰ ਜੂਝਦਾ ਨਹੀਂ, ਬੰਦੇ ਨੂੰ ਮੌਕਾ ਦੇ ਦਿੰਦਾ, ਜਨਮ ਦੇ ਦਿੰਦਾ ਵੀ ਦੱਸ ਦੇਣਾ ਗੁਰੂ ਦੇ ਰਾਹੀਂ ਇਹ ਰਾਹ ਹੈ, ਤੂੰ ਇਹ ਕਰਨਾ, ਇਹ ਤੂੰ ਕਰਨਾ ਜਾਂ ਨਹੀਂ ਕਰਨਾ ਤੇਰੀ ਮਰਜ਼ੀ, ਪਰ ਜਿਵੇਂ ਦਾ ਕਰੇਗਾ ਉਹ ਫਿਰ ਭੁਗਤਾਨ ਤੈਨੂੰ ਹੈ। ਇਸ ਕਰਕੇ ਜੂਝਦਾ ਨਹੀਂ, ਰੋਂਦਾ ਨਹੀਂ, ਕਲਪਦਾ ਨਹੀਂ। ਅਝੰਜ ਹੈ, ਝੰਜਟ ਦਾ ਅਰਥ ਹੁੰਦਾ ਝੰਡ, ਝੰਜਟਾਂ ਦੇ ਵਿੱਚ ਪੈ ਰਹਿਣਾ, ਚੱਕਰਾਂ ਵਿੱਚ, ਉਹਦੇ ਵਿੱਚ ਵੀ ਨਹੀਂ ਪੈਂਦਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਸਾਰ ਸੁੱਖ ਦੀ ਪ੍ਰਾਪਤੀ ਦਾ ਸਾਧਨ ਦੱਸਿਆ, ਪੁੱਛਿਆ ਹਜ਼ੂਰ ਤੋਂ ਕਿ ਸਾਰ ਸੁੱਖ, ਇੱਕ ਹੁੰਦਾ ਸੁੱਖ ਵਕਤੀ, ਥੋੜੇ ਚਿਰ ਦਾ, ਅੱਧੇ ਘੰਟੇ ਦਾ, ਘੰਟੇ ਦਾ, ਇੱਕ ਦਿਨ ਦਾ, ਦੋ ਦਿਨ ਦਾ। ਕਹਿਣ ਕਿਸੇ ਨੇ ਪੁੱਛਿਆ, ਮਹਾਰਾਜ ਕੋਈ ਇਸ ਤਰ੍ਹਾਂ ਦੀ ਦਵਾਈ ਹੈ ਵੀ ਮੈਂ ਕਦੀ ਦੁਖੀ ਨਾ ਹੋਵਾਂ, ਮੇਰੀ ਜ਼ਿੰਦਗੀ ਵਿੱਚ ਆਨੰਦ ਰਹੇ? ਤੇ ਸਤਿਗੁਰੂ ਨੇ ਇੱਕ ਸਾਰੇ ਦਾ ਸਾਰਾ ਸ਼ਬਦ ਇਹਦੇ ਉੱਤੇ ਉਚਾਰਨ ਕੀਤਾ ਬਾਣੀ ਵਿੱਚ ਵੀ ਜੇ ਕੋਈ ਇਸ ਤਰ੍ਹਾਂ ਕਰ ਲਏ ਫਿਰ ਉਸ ਬੰਦੇ ਨੂੰ ਕੋਈ ਦੁਖੀ ਨਹੀਂ ਕਰ ਸਕਦਾ। ਸਾਹਿਬ ਨੇ ਬਚਨ ਕੀਤੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਜੇ ਤੂੰ ਸੁਖੀ ਰਹਿਣਾ ਤੇ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਅੰਦਰ ਧਾਰਨ ਕਰ, ਦੁੱਖ ਵਿੱਚ ਦੁੱਖ ਨਹੀਂ, ਸੁਖ ਵਿੱਚ ਸੁਖ ਨਹੀਂ, ਸੁਨੇਹ ਕਰੇ ਤੇ ਉਹਦੇ ਨਾਲ ਮੋਹ ਨਹੀਂ, ਜੇ ਕੋਈ ਕ੍ਰੋਧ ਕਰੇ ਤੇ ਉਹਦੇ ਨਾਲ ਈਰਖਾ ਨਹੀਂ। ਬੜੀ ਔਖੀ ਗੱਲ ਹੈ, ਸੁਖ ਸੁਨੇਹ ਜਿਹੜਾ ਸਾਧ ਸੰਗਤ ਐਸੇ ਬੰਦੇ ਦੀ ਖੁਸ਼ਾਮਦ ਕਰਦਾ ਹੈ ਉਹਦੇ ਨਾਲ ਉਹ ਬਹੁਤਾ ਮੋਹ ਨਹੀਂ ਕਰਦਾ, ਜਿਹੜਾ ਉਹਦੇ ਤੇ ਕ੍ਰੋਧਿਤ ਹੁੰਦਾ ਭੈ ਨਹੀਂ ਮੰਨਦਾ, ਉਹਦੇ ਤੋਂ ਡਰ ਨਹੀਂ ਮੰਨਦਾ। ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ, ਉਸਤਤ ਕਰੋ ਤਾਂ ਵੀ ਉਸ ਤਰ੍ਹਾਂ ਦਾ, ਨਿੰਦਿਆ ਕਰੋ ਤਾਂ ਵੀ ਉਸੇ ਤਰ੍ਹਾਂ। ਇਹਨੂੰ ਕਹਿੰਦੇ ਨੇ ਸਮ ਦ੍ਰਿਸ਼ਟ ਚਿੱਤ, ਸਮ ਦ੍ਰਿਸ਼ਟ ਰਹਿਣਾ ਵੀ ਬਾਹਰਲੋ ਸਾਨੂੰ ਜੋ ਸੰਸਾਰ ਵੱਲੋਂ ਮਿਲ ਰਿਹਾ ਅਸੀਂ ਉਹਦੇ ਆਧਾਰ ਤੇ ਨਹੀਂ ਜਿਉਣਾ, ਕਿਉਂਕਿ ਉਹ ਬਦਲਦਾ ਰਹਿਣਾ। ਅੱਗੇ ਇੱਕ ਬਚਨ ਕੀਤਾ, ਕਹਿੰਦੇ ਨਾ ਹੀ ਮਾਨ ਅਪਮਾਨਾ, ਜੇ ਮਾਣ ਮਿਲਿਆ ਤਾਂ ਵੀ ਉਸ ਤਰ੍ਹਾਂ ਰਹਿੰਦਾ, ਜੇ ਅਪਮਾਨ ਮਿਲਿਆ ਤਾਂ ਵੀ ਉਸੇ ਤਰ੍ਹਾਂ। ਹੁਣ ਔਖੀ ਗੱਲ ਬਹੁਤ ਹੈ ਮਾਣ ਤੇ ਅਪਮਾਨ, ਪਰ ਜਿੰਨਾ ਚਿਰ ਇਹ ਦੋਵੇਂ ਚੀਜ਼ਾਂ ਇੱਕੋ ਜਿਹੀਆਂ ਨਾ ਜਾਣੀਆਂ ਸੁੱਖ ਨਹੀਂ ਆਏਗਾ, ਦੁੱਖ ਕਿਤੇ ਨਾ ਕਿਤੇ ਫਿਰ ਖੜਾ ਹੈ। ਸਤਿਗੁਰੂ ਨੇ ਹੋਰ ਬਚਨ ਕੀਤੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁੱਖ ਦੇ ਰਾਹ ਦੱਸੇ ਨੇ ਬਿਲਕੁਲ ਸਾਫ਼, ਕੋਈ ਫਰਕ, ਬਿਲਕੁਲ ਇੱਕ ਇੱਕ ਮੋੜ ਦੱਸ ਦਿੱਤਾ। ਪਰ ਗੱਲ ਇਹ ਹੈ, ਇਹ ਕਰਨ ਨਾਲ ਹੀ ਹੁੰਦਾ, ਬੋਲਣ ਨਾਲ, ਸੁਣਨ ਨਾਲ ਸਮਝ ਲੈਂਦੇ ਹਾਂ, ਇੱਕ ਦੂਜੇ ਨੂੰ ਸੁਣਾਈ ਜਾਂਦੇ ਹਾਂ, ਹੁੰਦਾ ਨਹੀਂ। ਸਾਹਿਬ ਨੇ ਬਚਨ ਕੀਤੇ, ਪ੍ਰਭ ਕੀ ਆ ਗਿਆ ਆਤਮ ਹਿਤਾਵੈ, ਇਹ ਰਾਹ ਦੱਸ ਦਿੱਤਾ। ਜੀਵਨ ਮੁਕਤ ਸੋਉ ਕਹਾਵੈ, ਤੈਸਾ ਹਰਖ ਤੈਸਾ ਉਹ ਸੋਗ, ਸਦਾ ਆਨੰਦ ਤੈ ਨਹੀਂ ਬਿਯੋਗ, ਤੈਸਾ ਸਵਰਨ ਤੈਸੀ ਉਹ ਸਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਇਹਦੇ ਅਰਥ ਇਹ ਨੀ ਵੀ ਉਹ ਜ਼ਹਿਰ ਵੀ ਖਾ ਲਵੇ ਤਾਂ ਵੀ ਕੋਈ ਨਹੀਂ, ਇੱਥੇ ਬਿਖ ਦਾ ਅਰਥ ਜ਼ਹਿਰ ਖਾਣ ਵਾਲੀ ਜ਼ਹਿਰ ਨਹੀਂ ਹੈ, ਇੱਥੇ ਅਰਥ ਹੈ ਵੀ ਜੀਵਨ ਵਿੱਚ ਜਿਹੜੇ ਮਿੱਠੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਸਾਨੂੰ ਸੁੱਖ ਮਿਲਦਾ ਹੈ, ਜਿਹੜੀਆਂ ਸਾਡੇ ਹੰਕਾਰ ਨੂੰ ਪੱਠੇ ਪਾਉਂਦੀਆਂ ਨੇ, ਨਾ ਤੇ ਉਹਨਾਂ ਤੋਂ ਕੋਈ ਪਰਵਾਹ, ਕੰਚਨ ਤੇ ਮਿੱਟੀ ਇੱਕੋ ਜਿਹਾ, ਬਿਖ ਤੇ ਅੰਮ੍ਰਿਤ ਇੱਕੋ ਜਿਹਾ, ਜੇ ਸਾਧ ਸੰਗਤ ਸੁੱਖ ਮਿਲਿਆ ਕਿਤਿਓਂ ਤਾਂ ਵੀ ਉਸੇ ਤਰ੍ਹਾਂ, ਤੇ ਬਿਖ ਦਾ ਅਰਥ ਜੇ ਬਿਖ ਕੌੜੀ ਹੁੰਦੀ ਜ਼ਹਿਰ, ਜੇ ਅੱਗੋਂ ਕੁਝ ਕੌੜਾ ਮਿਲ ਗਿਆ ਫਿਰ ਵੀ ਉਸੇ ਤਰ੍ਹਾਂ। ਇਹ ਹੈ ਜਿਹੜਾ, ਜੇ ਤੇ ਅਸੀਂ ਸਦੀਵ ਸੁੱਖ ਗੁਰੂ ਸਾਹਿਬ ਨੇ ਕਿਹਾ ਪਾਉਣਾ, ਜੇ ਥੋੜੇ ਚਿਰ ਦਾ ਪਾਉਣਾ ਫਿਰ ਇਸ ਤਰ੍ਹਾਂ ਦੇ ਸੁੱਖ ਐਣ ਵੀ ਮਾਣ ਮਿਲੇ ਤੇ ਖੁਸ਼, ਨਾ ਮਿਲੇ ਤੇ ਦੁੱਖ ਆ ਗਿਆ। ਤੇ ਸਤਿਗੁਰੂ ਨੇ ਬਚਨ ਕੀਤੇ, ਜੀਵਨ ਮੁਕ ਸੋਉ ਕਹਾਵੈ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਐ ਜੀਵਨ ਮੁਕਤ। ਖੈਰ ਜਿਹੜਾ ਵਿਸ਼ਾ ਹੈ ਕਈ ਜਨਮਾਂ ਦਾ ਹੈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਮੈਂ ਗੱਲ ਕਰ ਰਿਹਾ ਸੀ, ਮਹਾਤਮਾ ਬੁੱਧ ਬੈਠੇ ਸਨ, ਪਿੰਡ ਦਾ ਕੋਈ ਆਦਮੀ ਆਇਆ, ਉਹਨੇ ਦੋ ਚਾਰ ਗਲਤ ਗੱਲਾਂ ਕਹੀਆਂ, ਉਹਨਾਂ ਜਵਾਬ ਨਹੀਂ ਦਿੱਤਾ, ਜਦੋਂ ਬੋਲੇ ਨਾ ਤੇ ਖਿੱਝ ਗਿਆ ਬਹੁਤ ਜ਼ਿਆਦਾ, ਜਵਾਬ ਨਾ ਮਿਲਿਆ ਬੜਾ ਖਿਝਿਆ, ਤੇ ਖਿੱਝ ਕੇ ਜਾਣ ਲੱਗਿਆ ਉਹਨੇ ਮਹਾਤਮਾ ਬੁੱਧ ਦੇ ਉੱਤੇ ਥੁੱਕ ਦਿੱਤਾ। ਕੋਲ ਹੁਣ ਆਨੰਦ ਜਿਹੜਾ ਬੈਠਾ ਸੀ ਕੁਦਰਤੀ ਕ੍ਰੋਧ ਵਿੱਚ ਆਏ, ਉੱਠਣ ਲੱਗੇ ਮਹਾਤਮਾ ਬੁੱਧ ਨੇ ਉੱਧਰ ਹੱਥ ਕਰ ਦਿੱਤਾ, ਕਹਿੰਦੇ ਬਿਲਕੁਲ ਨਹੀਂ। ਕੱਪੜਾ ਲੈ ਕੇ ਪੂੰਝ ਦਿੱਤਾ, ਪਾਣੀ ਨਾਲ ਧੋ ਲਿਆ, ਸਰੀਰ ਇਸ਼ਨਾਨ ਕਰ ਲਿਆ। ਬੜੀ ਮੁਸ਼ਕਲ ਗੱਲ ਸੀ। ਆਨੰਦ ਕਹਿੰਦਾ ਵੀ ਇਹ ਤੇ ਤੁਹਾਡੀ ਬਿਲਕੁਲ ਹੀ ਹੱਦ ਹੈ, ਇੰਨੀ ਤਾਂ ਨਹੀਂ ਕਾਇਰਤਾ ਬਣ ਗਈ। ਕਹਿੰਦੇ ਤੂੰ ਜਿਸ ਬੁੱਧੀ ਨਾਲ ਸੋਚ ਰਿਹਾ, ਮਹਾਤਮਾ ਬੁੱਧ ਨੇ ਕਿਹਾ ਆਨੰਦ ਤੂੰ ਠੀਕ ਹੈ, ਦੁਨੀਆਂ ਵਿੱਚ ਇਸ ਤਰ੍ਹਾਂ ਨਹੀਂ ਚੱਲਦਾ, ਪਰ ਮੈਂ ਹੁਣ ਦੁਨੀਆਂ ਦੇ ਆਖਰੀ ਕਿਨਾਰਿਆਂ ਤੋਂ ਪਾਰ ਜਾ ਰਿਹਾ, ਮੈਂ ਹੁਣ ਪਿਛਾ ਨਹੀਂ ਮੁੜਨਾ ਚਾਹੁੰਦਾ। ਕਿਉਂ? ਕਹਿੰਦੇ ਇਸ ਬੰਦੇ ਨਾਲ ਮੇਰਾ ਕਈ ਜਨਮਾਂ ਦਾ ਹਿਸਾਬ ਰਹਿੰਦਾ ਸੀ, ਮੈਂ ਕਿਤੇ ਦੇ ਉੱਤੇ ਥੁੱਕਿਆ ਸੀ, ਅੱਜ ਮੈਨੂੰ ਲੱਭਦਾ ਲੱਭਦਾ ਇਸ ਪਿੰਡ ਵਿੱਚ ਆਇਆ, ਇਹ ਵੀ ਥੁੱਕ ਲਵੇ ਤੇ ਕੰਮ ਮੁੱਕੇ, ਸਮਾਪਤੀ ਹੋ ਜਾਏ, ਨਿਕਲੀਏ ਇਸ ਰਾਹ ਵਿੱਚ। ਇਹ ਹੁਣ ਕੋਈ ਵਿਰਲਾ ਹੈ ਐਸੀ ਦਸ਼ਾ ਵਾਲਾ। ਇਸ ਤਰ੍ਹਾਂ ਜਨਮ ਮਰਨ ਦੇ ਜਿਹੜੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਈ ਉਦਾਹਰਨਾਂ ਦਿੱਤੀਆਂ ਵੀ ਇੰਨਾ ਕੌਣ ਜਾਗੇਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਬਹੁਤ ਸਜਾਏ ਪਿਆ ਦੇਸ਼ ਲੰਮੇ, ਜਮ ਜਮ ਮਰੈ ਮਰੈ ਫਿਰ ਜੰਮੈ। ਜੰਮਦਾ ਹੈ ਫਿਰ ਮਰਦਾ ਹੈ, ਫਿਰ ਜੰਮਦਾ ਹੈ ਫਿਰ ਮਰਦਾ। ਸਾਹਿਬ ਕਹਿੰਦੇ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਫੁਨ ਹੋਏ। ਪਹਿਲਾਂ ਬਾਪ ਤੋਂ ਪਿਤਾ ਖਾਂਦਾ, ਫਿਰ ਪਿਤਾ ਉਹਦੇ ਤੋਂ ਪੁੱਤਰ ਬਣ ਕੇ ਖਾਂਦਾ। ਪਹਿਲਾਂ ਚੇਲਾ ਗੁਰੂ ਕੋਲੋਂ ਮੰਗਦਾ ਹੈ, ਤੇ ਗੁਰੂ ਫਿਰ ਉਹਦੇ ਪਿੱਛੇ ਭੂਤ ਬਣ ਕੇ ਫਿਰੀ ਜਾਂਦੇ ਨੇ ਇਸ ਤਰ੍ਹਾਂ ਦੇ, ਵੀ ਤੂੰ ਮੇਰੇ ਕੋਲੋਂ ਇਹ ਲਗਿਆ ਸੀ ਹੁਣ ਕਿੱਧਰ ਚਲਾ ਗਿਆ। ਇਸ ਤਰ੍ਹਾਂ ਇੱਕ ਦੂਜੇ ਨੂੰ ਚੰਬੜੇ ਰਹਿੰਦੇ ਨੇ ਲੋਕ। ਮੁਕਤ ਕੌਣ ਹੈ? ਜਿਹੜਾ ਇਸ ਧਰਤੀ ਦੇ ਉੱਤੇ ਗੁਰੂ ਦੀ ਮਤ ਅਨੁਸਾਰ ਸ਼ਬਦ ਨਾਲ ਸਾਂਝ ਪਾ ਲੈਂਦਾ, ਉਹ ਇੱਥੇ ਉਹਨੂੰ ਜਨਮ ਮਰਨ ਦੀ ਵੀ ਪਰਵਾਹ ਨਹੀਂ, ਜਨਮ ਵੀ ਲੈ ਸਕਦਾ। ਸਤਿਗੁਰੂ ਨੇ ਬਚਨ ਕੀਤਾ ਬਹੁੜ ਹਮ ਕਾਹੇ ਆਵਾਂਗੇ, ਹੁਣ ਕੀ ਪਰਤ ਕੇ ਕਰਨ ਆਉਣਾ। ਜਿਵੇਂ ਇੱਕ ਆਦਮੀ ਨੇ ਸੌ ਲਿਆ ਤੇ ਫਿਰ ਉਹ ਨੀਂਦ ਦੀ ਕੀ ਅਰਥ ਰਿਹਾ, ਨੀਂਦ ਪੂਰੀ ਹੋ ਗਈ, ਹੁਣ ਉਹ ਮੰਜੇ ਤੇ ਕੀ ਕਰਨ ਜਾਏਗਾ। ਇਸ ਜੀਵਨ ਵਿੱਚ ਆਉਣਾ ਹੀ ਤਾਂ ਪੈਂਦਾ, ਇੱਥੇ ਜੋ ਕੁਝ ਸੀ ਨੀਂਦ ਨਹੀਂ ਆਈ, ਪਲਸੇਟੇ ਮਾਰਦਾ ਰਿਹਾ, ਸਵੇਰੇ ਫਿਰ ਡਿੱਗੇਗਾ ਉਸ ਮੰਜੇ ਤੇ, ਕਿਉਂਕਿ ਰਹਿ ਗਿਆ ਕੰਮ। ਜਿਹੜਾ ਰਾਤ ਉੱਥੇ ਲੇਟ ਕੇ ਨੀਂਦ ਲੈਣੀ ਸੀ ਉਹ ਲਈ ਨਹੀਂ ਗਈ, ਤਾਂ ਹੁਣ ਫਿਰ ਦਿਨੇ ਫਿਰ ਉਹ ਡਿੱਗਦਾ। ਇਸ ਤਰ੍ਹਾਂ ਪਰਤ ਕੇ ਡਿੱਗਣਾ ਪੈਂਦਾ ਉਹਨਾਂ ਨੂੰ ਜਿਹਨਾਂ ਨੇ ਇੱਥੋਂ ਨਾਮ ਦਾ ਹੀਰਾ ਖਰੀਦਣਾ ਸੀ, ਪਾਉਣਾ ਸੀ, ਉਹ ਵਿੱਚ ਹੀ ਰਹਿ ਗਿਆ ਤੇ ਫਿਰ ਡਿੱਗ ਪਏ ਇੱਥੇ ਆ ਕੇ। ਵਾਰ ਵਾਰ ਕੁਦਰਤ ਉਹਨਾਂ ਨੂੰ ਇੱਥੇ ਭੇਜਦੀ ਏ। ਇਸ ਕਰਕੇ ਤਿੰਨ ਤਰ੍ਹਾਂ ਦੇ ਲੋਕ ਆਉਂਦੇ ਨੇ। ਸਤਿਗੁਰੂ ਕਹਿੰਦੇ ਮੈਂ ਵੀ ਆਇਆ, ਗੁਰੂ ਕਲਗੀਆਂ ਵਾਲੇ ਪਾਤਸ਼ਾਹ, ਤਿੰਨ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਨੇ। ਇੱਕ ਤੇ ਰੱਬ ਦੀ ਮਰਜ਼ੀ ਨਾਲ ਉਹ ਜੀਵ ਪੈਦਾ ਕਰਦਾ ਹੈ ਸ੍ਰਿਸ਼ਟੀ ਬਣਾਉਣ ਵਾਸਤੇ, ਇੱਕ ਸਾਧ ਸੰਗਤ ਫਿਰ ਉਹ ਸ੍ਰਿਸ਼ਟੀ ਦੇ ਵਿੱਚ ਰਹਿ ਕੇ ਜਿਹੜੇ ਕਰਮਾਂ ਦੇ ਨਾਲ ਵੱਜ ਜਾਂਦੇ ਨੇ, ਜੀਵਨ ਨੂੰ ਚੰਬੜ ਜਾਂਦੇ ਨੇ, ਉਹ ਪਰਤ ਪਰਤ ਕੇ ਉਹਨਾਂ ਜੂਨਾਂ ਵਿੱਚ ਹਿਸਾਬ ਕਿਤਾਬ ਦਿੰਦੇ ਨੇ। ਤੇ ਇੱਕ ਤੀਜੀ ਤਰ੍ਹਾਂ ਦੇ ਲੋਕ ਨੇ ਜਿਹੜੇ ਕਰਮਾਂ ਦੇ ਸੰਗਲਾਂ ਨਾਲ ਨਹੀਂ ਵੱਜੇ, ਉਹਨਾਂ ਦਾ ਆਉਣਾ ਵੀ ਉਹੀ ਹੈ, ਉਹਨਾਂ ਦਾ ਜਾਣਾ ਵੀ ਉਹੀ ਹੈ। ਨਾ ਕਿਛ ਆਏ ਬੋ ਨਾ ਕਿਛ ਜਾਏ ਬੋ, ਰਾਮ ਕੀ ਦੁਹਾਈ। ਕਬੀਰ ਸਾਹਿਬ ਕਹਿੰਦੇ ਨੇ ਮੈਂ ਨਾ ਆਇਆ ਨਾ ਮੈਂ ਜਾਣਾ ਹੈ, ਇੱਥੇ ਹਾਂ ਮੈਂ ਇਹਨਾਂ ਹਵਾਵਾਂ ਵਿੱਚ, ਇਸ ਬ੍ਰਹਿਮੰਡ ਦੇ ਅੰਦਰ ਇਹਨਾਂ ਰੁੱਖਾਂ ਬਿਰਖਾਂ ਵਿੱਚ ਮੇਰਾ ਨਿਵਾਸ ਹੈ, ਇਹ ਮੇਰਾ ਵੈਕੁੰਠ ਹੈ, ਹੋਰ ਮੈਂ ਕਿੱਥੇ ਜਾਵਾਂਗਾ। ਤਾਂ ਸਾਹਿਬ ਨੇ ਬਚਨ ਕੀਤੇ, ਕਹਿੰਦੇ ਇਹ ਤੀਜੀ ਤਰ੍ਹਾਂ ਨਾਲ ਅਸੀਂ ਆਏ ਹਾਂ, ਆਉਣਾ ਪਿਆ। ਬੜੇ ਪਿਆਰੇ ਬਚਨ ਕਹਿੰਦੇ ਜਬ ਆਇਸ ਪ੍ਰਭ ਕੋ ਭਇਓ। ਆਇਸ ਕਹਿੰਦੇ ਨੇ ਆਗਿਆ ਨੂੰ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਮੈਨੂੰ ਆਗਿਆ ਹੋਈ ਵੀ ਤੁਸੀਂ ਧਰਤੀ ਤੇ ਜਾਓ, ਜਨਮ ਧਰਾ ਜਗ ਆਏ। ਫਿਰ ਮੈਂ ਜਨਮ ਧਾਰਨ ਕੀਤਾ, ਇੱਕ ਸਰੀਰ ਧਾਰਿਆ। ਇਹ ਲੰਬੀ ਚੌੜੀ ਕਥਾ ਹੈ, ਵਿਚਿੱਤਰ ਨਾਟਕ ਉਹਦੇ ਵਿੱਚ ਮੌਜੂਦ ਹੈ। ਸਤਿਗੁਰਾਂ ਦਾ ਆਪਣਾ ਜੀਵਨ, ਕਈ ਵਾਰੀ ਅਸੀਂ ਇਹਨਾਂ ਗੱਲਾਂ ਤੋਂ ਮੁਨਕਰ ਹੋ ਜਾਂਦੇ ਹਾਂ ਵੀ ਗੁਰੂ ਆਪਣੇ ਪੁਰਾਣੇ ਜਨਮ ਕਿਉਂ ਕਹਿੰਦੇ ਨੇ, ਇਹ ਕਿਵੇਂ ਹੋ ਸਕਦਾ ਹੈ। ਸਾਧ ਸੰਗਤ, ਗੁਰਬਾਣੀ ਵਿੱਚ ਇਹਦੇ ਪ੍ਰਮਾਣ ਮਿਲਦੇ ਨੇ, ਮੌਜੂਦ ਨੇ। ਫਿਰ ਮੈਂ ਬਹੁਤਾ ਸਮਾਂ ਨਹੀਂ ਲਾਉਣਾ ਚਾਹੁੰਦਾ। ਸਤਿਗੁਰੂ ਨੇ ਆਰੰਭ ਤੋਂ ਲੈ ਕੇ ਬਚਨ ਕੀਤਾ ਹੈ ਕਿ ਮੈਂ ਤਪ ਕਰ ਰਿਹਾ ਸੀ ਪਿਛਲੇ ਸਮੇਂ ਵਿੱਚ, ਪਿਛਲੇ ਸਰੀਰ ਵਿੱਚ ਤਪ ਸਾਧ ਰਿਹਾ ਸੀ, ਬੰਦਗੀ ਕਰ ਰਿਹਾ ਸੀ। ਉਸ ਵੇਲੇ ਬੰਦਗੀ ਕਰਦਿਆਂ ਕਰਦਿਆਂ ਮੇਰੀ ਸੁਰਤ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਗਈ। ਹੇਮਕੁੰਟ ਪਰਬਤ ਹੈ ਜਹਾਂ ਇਹ ਗੱਲ ਸ਼ੁਰੂ ਹੁੰਦੀ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਿਤ ਜਿਹੇ ਵਿਧ ਮੋਹਿ ਆਨੋ, ਮੈਨੂੰ ਲਿਆਂਦਾ ਗਿਆ ਇੱਥੇ। ਹੇਮਕੁੰਟ ਪਰਬਤ ਹੈ ਜਹਾਂ ਸਬਤ ਸਰਿੰਗ ਸੋਭਤ ਹੈ ਤਾਂ, ਤੈ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ। ਉੱਥੇ ਕਾਲ ਦੇ ਕਾਲ ਅਕਾਲ ਪੁਰਖ ਦੀ ਆਰਾਧਨਾ ਕੀਤੀ, ਨਾਮ ਜਪਿਆ। ਫਿਰ ਕਹਿੰਦੇ ਇਹ ਬਿਦ ਕਰਤ ਤਪੱਸਿਆ ਭਇਓ, ਦ੍ਵੈ ਤੇ ਏਕ ਰੂਪ ਹੋਵੈ ਗਇਓ। ਇਸ ਤਰ੍ਹਾਂ ਤਪੱਸਿਆ ਦੇ ਅਰਥ ਨੇ ਨਾਮ ਜਪਣਾ। ਕੁਝ ਸ਼ਬਦ ਐਸੇ ਨੇ ਜਿਨ੍ਹਾਂ ਤੋਂ ਸਾਡੇ ਸੱਜਣ ਘਬਰਾ ਗਏ ਨੇ, ਕਹਿੰਦੇ ਤਪ ਤੇ ਗੁਰਮਤ ਵਾਲਾ ਸ਼ਬਦ ਹੀ ਨਹੀਂ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਫਿਰ ਤਪ ਆਏਗਾ, ਭਉ ਖਲਾ ਅਗਨ ਤਪ ਤਾਓ, ਉਹਦਾ ਕੀ ਕਰਾਂਗੇ ਅਸੀਂ। ਇਸ ਬਾਣੀ ਨੂੰ ਸਾਡਾ ਇੱਕ ਜਿਹੜਾ ਸਾਧ ਸੰਗਤ ਨਵਾਂ ਨਵਾਂ ਬੰਦਾ ਗੱਡੀ ਚਲਾਉਂਦਾ ਹੈ ਨਾ, ਤੇ ਪਹਿਲਾਂ ਜਦੋਂ ਸਟਾਰਟ ਕਰੇਗਾ ਚਾਬੀ ਵੇਖੇਗਾ ਕਿੱਥੇ ਹੈ, ਕਿੱਥੇ ਪਾਉਣੀ, ਪਹਿਲਾਂ ਉਧਰ ਲਿਜਾਏਗਾ ਵਿਚਾਰਾ। ਉਹਨੂੰ ਹੋਰ ਕੋਈ ਪਤਾ ਨਹੀਂ ਵੀ, ਕਿਉਂਕਿ ਉਹਦਾ ਕੋਈ ਤਜਰਬਾ ਨਹੀਂ ਅਜੇ। ਫਿਰ ਸਾਧ ਸੰਗਤ ਕਲੱਚ ਵੱਲ ਵੇਖੇਗਾ ਵੀ ਉਹ ਕਿੱਥੇ ਕਰਕੇ, ਉਹਨੂੰ ਦੱਬੇਗਾ ਇੱਕ ਪੈਰ ਨਾਲ, ਫਿਰ ਥੋੜਾ ਜਿਹਾ ਖਲੋ ਜਾਏਗਾ, ਫਿਰ ਗੇਅਰ ਵੱਲ ਜਾਏਗਾ, ਕਲੱਚ ਭੁੱਲ ਜਾਏਗਾ, ਫਿਰ ਉਹਨੂੰ ਛੱਡੇਗਾ, ਫਿਰ ਉਹ ਇੰਜਨ ਨੂੰ ਰੇਸ ਨਹੀਂ ਦਿੰਦਾ, ਉਹ ਬੰਦ ਹੋ ਜਾਂਦਾ। ਤਾਂ ਅਸੀਂ ਵੀ ਕੁਝ ਨਾ ਇਸ ਤਰ੍ਹਾਂ ਦੇ ਅਣਜਾਣ ਡਰਾਈਵਰ ਫੈਸਲੇ ਦੇਣ ਲੱਗ ਪਏ। ਧਰਮ ਦੀ ਪੂਰੀ ਤੇ ਸਿੱਖਿਆ ਗੁਰੂ ਸਾਹਿਬ ਨੇ ਵੀ ਨਹੀਂ ਦਾਅਵਾ ਕੀਤਾ ਵੀ ਮੈਨੂੰ ਪੂਰਾ ਪਤਾ ਲੱਗ ਗਿਆ। ਉਹਨਾਂ ਨੇ ਵੀ ਵਿੱਚ ਵਿੱਚ ਕਿਹਾ ਮੈਨੂੰ ਜਿੰਨੀ ਕੁ ਬੁੱਧ ਦਿੱਤੀ ਮੈਂ ਕਿਹਾ, ਪੂਰਾ ਨਹੀਂ ਮੈਂ ਫੈਸਲਾ ਕੀਤਾ, ਚੂਕ ਹੋਏ ਕਬ ਲਿਓ ਸੁਧਾਰੋ। ਪਰ ਅਸੀਂ ਕਿਵੇਂ, ਅਸੀਂ ਤੇ ਥੋੜੀ ਜਿਹੀ ਚੀਜ਼ ਦੇ ਅਸੀਂ ਆਲਰਾਊਂਡਰ ਨਹੀਂ ਬਣ ਸਕੇ, ਸਾਰੀਆਂ ਚੀਜ਼ਾਂ ਨੂੰ ਇੱਕ ਵਕਤ ਨਹੀਂ ਵੇਖ ਸਕਦੇ ਵੀ ਇੱਕ ਨੂੰ ਅਸੀਂ ਹਿਲਾਈਏ ਤੇ ਕਿਤੇ ਦੂਜਿਆਂ ਦਾ ਕੋਈ ਥਾਂ ਨਾ ਹਿੱਲ ਜਾਏ, ਉਹ ਨਾ ਖਰਾਬ ਹੋ ਜਾਣ। ਇਸ ਲਈ ਸਾਨੂੰ ਸਮਝ ਨਹੀਂ ਆਉਂਦੀ। ਇਹ ਸਾਰੀਆਂ ਚੀਜ਼ਾਂ ਗੁਰਮਤ ਨਾਲ ਮੇਲ ਖਾਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹਨਾਂ ਬਾਣੀਆਂ ਨੂੰ ਜਿਹੜੀ ਮੈਂ ਪੜ੍ਹ ਰਿਹਾ ਸਿੱਧ ਕਰਦੀਆਂ ਨੇ, ਖੁੱਲ੍ਹ ਕੇ ਇਹਦੇ ਉੱਤੇ ਵਿਚਾਰਿਆ ਜਾ ਸਕਦਾ ਹੈ। ਇਹਦੇ ਵਿੱਚ ਕੋਈ ਵੀ ਮਨਮਤ ਨਹੀਂ ਹੈ, ਨਾ ਇਸ ਤਰ੍ਹਾਂ ਸੰਗਤ ਨੂੰ ਕਿਸੇ ਦੇ ਸ਼ਬਦਾਂ ਨਾਲ ਭਰਮ ਭੁਲੇਖਿਆਂ ਵਿੱਚ ਪੈਣਾ ਚਾਹੀਦਾ। ਸਾਹਿਬ ਕਹਿੰਦੇ ਨੇ ਇਹ ਬਿਦ ਕਰਤ ਤਪੱਸਿਆ ਭਇਓ, ਦ੍ਵੈ ਤੇ ਏਕ ਰੂਪ ਹੋਏ ਗਇਓ। ਹੁਣ ਜਿਹੜਾ ਤਪ ਸੀ ਨਾ ਵਰਾਂ ਸਰਾਪਾਂ ਵਾਲਾ, ਉਹ ਦ੍ਵੈ ਤੋਂ ਇੱਕ ਨਹੀਂ ਸੀ ਹੁੰਦਾ, ਉਹ ਤਪ ਕਰਨ ਵਾਲਾ ਰਿੱਧੀਆਂ ਸਿੱਧੀਆਂ ਪਾ ਲੈਂਦਾ ਸੀ, ਰੱਬ ਨਾਲ ਉਹਦਾ ਨਾਤਾ ਨਹੀਂ ਸੀ ਬਣਦਾ। ਇਹ ਤੇ ਤਪ ਉਹ ਹੈ, ਇਹ ਤੇ ਜਪ ਉਹ ਹੈ, ਇਹ ਤੇ ਸਾਧਨਾ ਉਹ ਹੈ, ਸਾਧ ਸੰਗਤ ਜਿਨਨੇ ਦੋ ਤੋਂ ਇੱਕ ਰੂਪ ਬਣਾ ਦਿੱਤਾ, ਨਾਮ ਜਪਣ ਵਾਲਾ ਉਹਦੇ ਵਿੱਚ ਲੀਨ ਹੋ ਗਿਆ, ਰਿਹਾ ਹੀ ਨੇ। ਦ੍ਵੈ ਤੇ ਏਕ ਰੂਪ ਹੋਏ ਗਇਓ। ਫਿਰ ਕਹਿੰਦੇ ਨੇ ਅਕਾਲ ਪੁਰਖ ਨੇ ਮੈਨੂੰ ਬੁਲਾਇਆ, ਸੱਦਿਆ, ਮੇਰੀ ਉਹਦੇ ਨਾਲ ਗੱਲਬਾਤ ਹੋਈ, ਮੇਰੀ ਉਹਦੇ ਨਾਲ ਵਾਰਤਾ ਹੋਈ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਆਉਂਦੇ ਨੇ, ਤੁਸੀਂ ਇੱਕ ਪੌੜੀ ਮੈਂ ਤੁਹਾਡੇ ਨਾਲ ਥੋੜੇ ਸਮੇਂ ਵਿੱਚ ਸਾਂਝੀ ਕਰਕੇ ਇਹ ਵੀ ਉਦਾਹਰਣ ਥੋੜੀ ਜਿਹੀ ਦਿਆਂ ਕਿ ਉਹਦੇ ਨਾਲ ਰੱਬ ਦੇ ਪਿਆਰਿਆਂ ਦੀ ਗੋਸ਼ਟੀ ਕਿਵੇਂ ਹੁੰਦੀ ਹੈ, ਗੱਲਬਾਤ ਕਿਵੇਂ ਕਰਦੇ ਨੇ। ਭਾਵੇਂ ਉਹ ਦੁਨੀਆਂ ਸਰੀਰਾਂ ਦੀ ਨਹੀਂ, ਉੱਥੇ ਕੋਈ ਭਾਸ਼ਾ ਨਹੀਂ ਚੱਲਦੀ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਇੱਕ ਪੌੜੀ ਹੈ, ਉਹ ਬਚਨ ਕਹਿੰਦੇ ਨੇ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ। ਸਮਝਾਉਣਾ ਹੀ ਪਏਗਾ ਨਾ, ਇੱਕ ਬੰਦਾ ਸੰਸਾਰੀ ਹੈ, ਉਹਨੂੰ ਇਹ ਕਹਿਣਾ ਪਏਗਾ ਵੀ ਜਿਵੇਂ ਇੱਕ ਬੰਦਾ ਦੂਜੇ ਆਦਮੀ ਦੇ ਦਰਵਾਜ਼ੇ ਤੇ ਜਾ ਕੇ ਖਲੋਂਦਾ ਭੀਖ ਮੰਗਦਾ। ਹਉ ਢਾਡੀ ਦਾ ਅਰਥ ਹੈ ਗਾਉਣ ਵਾਲਾ, ਮੰਗਣ ਵਾਲਾ। ਹਰ ਕੈ ਦਰ ਆਇਆ, ਅਕਾਲ ਪੁਰਖ ਦੇ ਦਰ ਤੇ ਮੈਂ ਚਲਾ ਗਿਆ, ਸਰੀਰ ਕਰਕੇ ਨਹੀਂ, ਸੁਰਤ ਕਰਕੇ ਗਿਆ, ਧਿਆਨ ਕਰਕੇ ਗਿਆ। ਹਰ ਅੰਦਰ ਸੁਣੀ ਪੁਕਾਰ, ਕਹਿੰਦੇ ਮੈਂ ਉਹਦੇ ਦਰਵਾਜ਼ੇ ਤੇ ਉਹਦੀ ਡਿਉੜੀ ਤੇ ਖੜੇ ਹੋ ਕੇ ਉੱਚੀ ਸਾਰੀ ਆਵਾਜ਼ ਦਿੱਤੀ, ਜਿਵੇਂ ਬਾਹਰ ਕੋਈ ਬੰਦਾ ਹੁੰਦਾ ਅੰਦਰੋਂ ਆਵਾਜ਼ ਦਿੰਦਾ ਵੀ ਦਰਵਾਜ਼ਾ ਖੋਲੋ। ਕਹਿੰਦੇ ਬਾਹਰੋਂ ਜਦੋਂ ਮੈਂ ਰੱਬ ਨੂੰ ਆਵਾਜ਼ ਦਿੱਤੀ, ਹਰ ਅੰਦਰ ਸੁਣੀ ਪੁਕਾਰ, ਉਹਨੇ ਅੰਦਰ ਸੁਣ ਲਿਆ ਵੀ ਬਾਹਰ ਬੰਦਾ ਕੋਈ ਆ ਕੇ ਖੜਾ ਮੇਰੇ ਤੋਂ ਕੁਝ ਮੰਗਣਾ ਚਾਹੁੰਦਾ। ਢਾਡੀ ਮੁੱਖ ਲਾਇਆ, ਮੁੱਖ ਲਾਇਆ ਦਾ ਅਰਥ ਉਹਨੇ ਦਰਵਾਜ਼ਾ ਖੋਲਿਆ ਤੇ ਮੇਰੇ ਮੂੰਹ ਦੇ ਸਾਹਮਣੇ ਮੂੰਹ ਕੀਤਾ ਵੀ ਦੱਸ। ਹਰ ਅੰਦਰ ਸੁਣੀ ਪੁਕਾਰ ਢਾਡੀ ਮੁੱਖ ਲਾਇਆ, ਹਰ ਪੁੱਛਿਆ ਢਾਡੀ ਸਦਕੈ, ਬਿਲਕੁਲ ਸਾਫ ਲਿਖਿਆ। ਫਿਰ ਕਹਿੰਦੇ ਸਦਕੇ ਦਾ ਅਰਥ ਉਹਨੇ ਕਿਹਾ ਵੀ ਬਾਹਰ ਕਿਉਂ ਖੜਾ ਸੱਜਣਾ, ਕਿੱਧਰ ਆਇਆ, ਅੰਦਰ ਲੰਘਿਆ, ਆ ਮੈਂ ਤੈਨੂੰ ਕੁਝ ਕੀ ਕਰਨ ਆਇਆ। ਹਰ ਪੁੱਛਿਆ ਢਾਡੀ ਸਦਕੈ, ਢਾਡੀ ਨੇ ਢਾਡੀ ਨੂੰ ਬੁਲਾ ਕੇ ਉਸ ਅਕਾਲ ਪੁਰਖ ਨੇ ਪੁੱਛਿਆ ਕਿਤ ਅਰਥ ਤੂੰ ਆਇਆ, ਤੂੰ ਕਾਹਦੇ ਵਾਸਤੇ ਇੱਥੇ ਆਇਆ। ਤੇ ਕਹਿੰਦੇ ਅੱਗੋਂ ਮੈਂ ਜਵਾਬ ਦਿੱਤਾ ਹਰ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਜਪਾਇਆ, ਮੈਂ ਤੁਹਾਡੇ ਦਰ ਤੋਂ ਇਹ ਮੰਗਣ ਆਇਆ ਮੈਨੂੰ ਇੱਕ ਦਾਨ ਦਿਓ, ਆਪਣੇ ਨਾਮ ਦਾ ਜਾਪ ਬਖਸ਼ਿਸ਼ ਕਰੋ, ਮੈਂ ਤੁਹਾਡਾ ਨਾਮ ਜਪਾਂ, ਇਹ ਮੈਂ ਮੰਗਣ ਆਇਆ। ਹਰ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਜਪਾਇਆ, ਪ੍ਰਭ ਦਾਤੇ ਹਰ ਨਾਮ ਦਵਾਇਆ ਨਾਨਕ ਪਹਿਨਾਇਆ। ਪਹਿਨਾਇਆ ਦਾ ਅਰਥ ਹੈ ਸਰੋਪਾ ਦੇਣਾ। ਉੱਥੇ ਫਿਰ ਮੈਨੂੰ ਅਕਾਲ ਪੁਰਖ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਦਿਵਾਇਆ ਦਾ ਅਰਥ ਹੈ ਦਿੱਤਾ, ਨਾਮ ਬਖਸ਼ਿਸ਼ ਕਰ ਦਿੱਤਾ। ਨਾਨਕ ਪਹਿਨਾਇਆ ਬਖਸ਼ਿਸ਼ ਕਰ ਦਿੱਤੀ, ਪਹਿਨਾਇਆ ਦੇ ਅਰਥ ਨੇ ਕਿ ਰਹਿਮਤ ਕਰ ਦਿੱਤੀ। ਇਸ ਤਰ੍ਹਾਂ ਦਰ ਤੇ ਗਏ ਕਲਗੀਆਂ ਵਾਲੇ ਪਾਤਸ਼ਾਹ, ਕਹਿੰਦੇ ਮੈਂ ਦਰ ਤੇ ਗਏ ਤਾਂ ਅਕਾਲ ਪੁਰਖ ਵੱਲੋਂ ਆਗਿਆ ਹੋਈ ਤੁਸੀਂ ਸੰਸਾਰ ਵਿੱਚ ਜਾਓ। ਦੂਜੇ ਪਾਸੇ ਆਪਣੇ ਆਉਣ ਵਾਲੀ ਥਾਂ ਵੀ ਦੱਸਦੇ ਨੇ, ਕਹਿੰਦੇ ਮੇਰੇ ਮਾਤਾ ਤੇ ਪਿਤਾ ਕੌਣ ਸਨ, ਉਹਨਾਂ ਨੇ ਕੀ ਕੀਤਾ, ਅਸੀਂ ਕਿਉਂ ਆਏ। ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰੀ ਜੀ ਦਾ ਇਹਦੇ ਵਿੱਚ ਉਲੇਖ ਕੀਤਾ ਗਿਆ। ਤਾਤ ਮਾਤ ਮੁਰ ਅਲਖ ਅਰਾਧਾ, ਮੇਰੇ ਮਾਤਾ ਤੇ ਪਿਤਾ ਨੇ ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਕੀਤੀ, ਨਾਮ ਜਪਿਆ, ਬੰਦਗੀ ਕੀਤੀ ਕਈ ਸਾਲ ਤੱਕ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਉਹਨਾਂ ਨੇ ਇੰਨੀ ਬੰਦਗੀ ਕੀਤੀ, ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋ ਗਏ, ਉਹਨਾਂ ਤੇ ਬੜੇ ਖੁਸ਼ ਹੋਏ। ਜਿੱਥੇ ਵੀ ਕੋਈ ਰੱਬ ਦਾ ਪਿਆਰਾ ਪੈਰ ਧਰਦਾ ਹੈ, ਜਿਸ ਘਰ ਦੇ ਅੰਦਰ ਸਾਧ ਸੰਗਤ, ਉੱਥੇ ਕਿਤੇ ਨਾ ਕਿਤੇ ਕੋਈ ਕਮਾਈ ਹੁੰਦੀ ਹੈ, ਕਿਤੇ ਨਾ ਕਿਤੇ ਥਾਂ ਹੁੰਦਾ, ਕੋਈ ਮਾਂ, ਕੋਈ ਪਿਤਾ, ਕੋਈ ਇਸ ਤਰ੍ਹਾਂ ਦੀ ਗੱਲ ਜ਼ਰੂਰ ਹੁੰਦੀ, ਸਾਰੇ ਨਹੀਂ, ਇੱਕ ਥਾਂ ਜ਼ਰੂਰ ਹੋਵੇਗੀ। ਪਰ ਸਮਾਂ ਪਾ ਕੇ ਭਾਵੇਂ ਉਸ ਮਾਂ ਦੀ ਬੰਦਗੀ ਹੁੰਦੀ ਹੈ, ਪਹਿਚਾਨਿਆ ਨਹੀਂ ਜਾਂਦਾ। ਆ ਸਿੱਖ ਪੰਥ ਦੀ ਮਹਾਨ ਹਸਤੀ ਬਾਬਾ ਵੀਰ ਸਿੰਘ ਜੀ ਨੁਰੰਗਾਬਾਦ ਵਾਲੇ ਹੋਏ ਨੇ, ਉਹਨਾਂ ਦੇ ਸਾਰੇ ਜਿਹੜੇ ਅਸਥਾਨ ਨੇ 360 ਨੇ, 360 ਉਹਨਾਂ ਦੇ ਅਸਥਾਨ ਨੇ ਜਿਹੜੇ ਉਹਨਾਂ ਨੇ ਬਣਾਏ, ਜਿੱਥੇ ਜਿੱਥੇ ਗਏ, ਜਿੱਥੇ ਜਿੱਥੇ ਘਟਨਾਵਾਂ ਵਾਪਰੀਆਂ। ਅਰਦਾਸ ਪਿੱਛੇ ਥੋੜੇ ਦਿਨ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਜਾ ਕੇ ਆਇਆ ਮਜੀਠੇ ਦੇ ਨੇੜੇ, ਉੱਥੇ ਉਹਨਾਂ ਨੇ ਆਪਣੇ ਘੋੜਾ ਬੰਨਣ ਵਾਸਤੇ ਕਿੱਲਾ ਗੱਡਿਆ ਸੀ ਟਾਹਲੀ ਦਾ, ਉਹ ਹਰਾ ਹੋ ਗਿਆ, ਬਰਕਤਾਂ ਵਾਲੇ ਸਨ। ਤੇ ਜਦੋਂ ਜਨਮ ਹੋਇਆ, ਕਹਿੰਦੇ ਮਾਤਾ ਹੈਰਾਨ ਸੀ ਵੀ ਮਾਤਾ ਨੂੰ ਪਤਾ ਨਹੀਂ ਲੱਗਾ ਜਨਮ ਹੋ ਗਿਆ। ਕੋਈ ਜਿਵੇਂ ਸੰਸਾਰਕ ਤੌਰ ਤੇ ਇਸ ਤਰ੍ਹਾਂ ਕਈ ਪ੍ਰਬੰਧ ਕਰਨੇ ਪੈਂਦੇ, ਕੋਈ ਦੁੱਖ ਦਰਦ ਨਹੀਂ, ਮਾਂ ਨੂੰ ਨਾਰਮਲ ਸਰੀਰਕ ਹਾਲਾਤ ਦੇ ਵਿੱਚ ਪਤਾ ਹੀ ਨਹੀਂ ਲੱਗਾ। ਪਹਿਲਾਂ ਤਾਂ ਇਹ ਨਹੀਂ ਪਤਾ ਲੱਗਾ ਕਿੰਨਾ ਚਿਰ ਵੀ ਕਿਤੇ ਜਨਮ ਵੀ ਹੋਣ ਵਾਲਾ ਕਿ ਨਹੀਂ, ਸਰੀਰ ਤੇ ਕੋਈ ਸਿਗਨਲ ਹੀ ਨਹੀਂ, ਕੋਈ ਚਿੰਨ ਹੀ ਨਹੀਂ, ਕੋਈ ਇਸ ਤਰ੍ਹਾਂ ਦਾ ਉਹਨਾਂ ਦੇ ਆਉਣ ਦੇ ਨਾਲ ਮਾਹੌਲ ਬਣਿਆ। ਵੇਖ ਵੀ ਲਿਆ ਸਾਰਿਆਂ ਨੇ, ਮਾਤਾ ਨੂੰ ਵੀ ਕਿਸੇ ਨੇ ਕਿਹਾ ਵੀ ਇਹ ਨਾਰਮਲ ਨਹੀਂ, ਰੋਇਆ ਨਹੀਂ ਹੈ, ਇਹ ਬੱਚਾ ਕੁਝ ਮਹਾਨ ਹੈ। ਵੱਡੇ ਹੋ ਗਏ, ਪਿਤਾ ਫੌਜ ਵਿੱਚ ਸਨ, ਉਹ ਸ਼ਹੀਦ ਹੋ ਗਏ, ਫਿਰ ਆਪ ਫੌਜ ਵਿੱਚ ਚਲੇ ਗਏ। ਇਸ ਤਰ੍ਹਾਂ ਕਰਦਿਆਂ ਕਰਦਿਆਂ ਸੰਗਤ ਵੱਧ ਗਈ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ, ਜਿਹੜੀ ਪੂਰਵਲੇ ਭਾਗ ਪਹਿਲਾਂ ਹੀ ਮੌਜੂਦ ਸਨ, ਪ੍ਰਗਟ ਹੋ ਗਏ ਤੇ ਵਾਪਸ ਆਏ ਪਿੰਡ। ਬਾਰਿਸ਼ ਪੈਂਦੀ ਸੀ ਸਾਧ ਸੰਗਤ ਤੇ ਕੋਈ ਸੰਗਤ ਆਈ ਸੀ ਉਹਨੂੰ ਪ੍ਰਸ਼ਾਦਾ ਛਕਾਉਣਾ ਸੀ ਸਾਰਾ ਬਾਲਣ ਭਿੱਜ ਗਿਆ ਤੇ ਬਾਬਾ ਵੀਰ ਸਿੰਘ ਜੀ ਨੇ ਆਪਣੇ ਕਮਰੇ ਦੇ ਜਿਹੜੇ ਤਾਕ ਸਨ ਨਾ ਦਰਵਾਜ਼ੇ ਉਹ ਨਾਲੋਂ ਤੋੜ ਕੇ ਉਹਨਾਂ ਨੂੰ ਪਾੜ ਕੇ ਤੇ ਲੰਗਰ ਵਿੱਚ ਅੱਗ ਬਾਲ ਕੇ ਭੋਜਨ ਪਕਾ ਕੇ ਛਕਾ ਦਿੱਤਾ। ਵੇਖੋ ਜਦੋਂ ਪੜਦਾ ਪੈਂਦਾ ਉਹ ਮਾਂ ਜੀ ਨੂੰ ਸਾਰਾ ਪਤਾ ਸੀ, ਬੜੇ ਕ੍ਰੋਧ ਵਿੱਚ ਆ ਗਈ, ਕਹਿਣ ਲੱਗੀ ਤੂੰ ਘਰ ਨੂੰ ਦਰਵਾਜ਼ੇ ਲਾਉਣੇ ਕਿੱਥੇ ਸਨ, ਜਿਹੜੇ ਲੱਗੇ ਨੇ ਉਹ ਵੀ ਲਾ ਦਿੱਤੇ ਨੇ, ਤੂੰ ਨਹੀਂ ਸੀ ਆਉਣਾ, ਜਾ ਜਿੱਧਰ ਜਾਣੇ ਚਲਾ ਜਾ, ਮੇਰਾ ਤੇਰੇ ਨਾਲ ਕੋਈ ਸੰਬੰਧ ਨਹੀਂ। ਪਰ ਉਹ ਜਿਹੜੇ ਲੋਕ ਨੇ ਉਹਨਾਂ ਦੀ ਦੁਨੀਆਂ ਹੋਰ ਹੁੰਦੀ ਹੈ, ਸਰਬੱਗਿਆ ਹੁੰਦੇ ਨੇ, ਉਹ ਬੜੇ ਖੁਸ਼ ਹੋਏ, ਬੜੇ ਮੁਸਕਾਏ, ਕਹਿਣ ਲੱਗੇ ਤੇ ਇੱਕ ਪੰਥ ਤੇ ਦੋ ਕਾਜ ਹੋ ਗਏ, ਨਾਲੇ ਤੇ ਸੇਵਾ ਹੋ ਗਈ ਤੇ ਨਾਲੇ ਤੁਸੀਂ ਆਪ ਹੀ ਉਹ ਇਜਾਜ਼ਤ ਦੇ ਦਿੱਤੀ ਜਿਹੜੀ ਮੈਂ ਤੁਹਾਡੇ ਤੋਂ ਮੰਗਣੀ ਸੀ, ਦੋ ਕੰਮ ਇਕੱਠੇ ਹੋ ਗਏ, ਇੱਕ ਤੇ ਸੇਵਾ ਕਰ ਲਈ ਮੈਂ, ਲੰਗਰ ਪਕਾ ਕੇ ਛਕਾ ਦਿੱਤਾ ਸੰਗਤ ਨੂੰ, ਤੇ ਆਹ ਮੈਂ ਤਾਂ ਆਇਆ ਸੀ ਤੁਹਾਡੇ ਕੋਲ ਬਈ ਹੁਣ ਤੁਸੀਂ ਮੈਨੂੰ ਇਜਾਜ਼ਤ ਦਿਓ, ਮੈਂ ਕੁਝ ਕਲਗੀਆਂ ਵਾਲੇ ਦੇ ਹੁਕਮ ਦੇ ਵਿੱਚ ਵਿਚਰਨਾ ਚਾਹੁੰਦਾ, ਮੇਰੀ ਕੁਝ ਡਿਊਟੀ ਹੈ, ਬੰਧਨ ਸੀ ਮੈਂ ਆਪ ਕਹਿਣਾ ਸੀ, ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਕੇ ਕਹਿਣ ਲੱਗੇ ਮਹਾਰਾਜ ਤੁਸੀਂ ਆਪ ਹੀ ਕਢਾ ਦਿੱਤਾ ਮੂੰਹ, ਚੜ੍ਹਦੀ ਕਲਾ ਹੋ ਗਈ, ਚਲੇ ਗਏ। ਫਿਰ ਇਸ ਤਰ੍ਹਾਂ ਉਹ ਵਿਚਰੇ। ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਮੈਂ ਬੇਨਤੀ ਕਰ ਰਿਹਾ ਸਾਂ, ਉਹਨਾਂ ਦਾ ਜਨਮ ਜਿਵੇਂ ਸਤਿਗੁਰਾਂ ਦਾ ਜਨਮ ਹੋਇਆ ਕਿ ਮੁਰਪਿਤ ਪੂਰਬ ਕੀ ਇਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਿਰਬੈਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਾਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ, ਉੱਥੇ ਜਨਮ ਹੋਇਆ। ਸਾਰੀ ਵਾਰਤਾ ਲਿਖੀ ਹੈ। ਖੈਰ ਮੈਂ ਵਿਸ਼ੇ ਨੂੰ ਇਸ ਨੂੰ ਅੱਗੇ ਤੋਰਨ ਦਾ ਯਤਨ ਕਰਾਂ। ਕਹਿੰਦੇ ਆਗਿਆ ਨਾਲ ਆਇਆ, ਜਬ ਆਯੁਸ਼ ਪ੍ਰਭ ਕੋ ਭਇਓ, ਆਯੁਸ਼ ਦੇ ਅਰਥ ਨੇ ਆਗਿਆ, ਜਨਮ ਧਰਾ ਜਗ ਆਏ। ਫਿਰ ਅੱਗੇ ਕਹਿੰਦੇ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ। ਹੁਣ ਮੈਂ ਇਸ ਕਥਾ ਨੂੰ ਸੰਖੇਪ ਦਾ ਅਰਥ ਵੱਡੀ ਗੱਲ ਨੂੰ ਛੋਟੀ ਕਰਕੇ ਕਹਿਣਾ, ਵਿਸਥਾਰ ਦਾ ਅਰਥ ਛੋਟੀ ਗੱਲ ਨੂੰ ਵੱਡਾ ਕਰਕੇ ਕਹਿਣਾ। ਕਬ ਬਾਚ ਦੋਹਰਾ, ਕਹਿੰਦੇ ਆਉਣ ਤੋਂ ਪਹਿਲਾਂ ਮੈਨੂੰ ਅਕਾਲ ਪੁਰਖ ਨੇ ਇੱਕ ਸੰਦੇਸ਼ ਦਿੱਤਾ ਵੀ ਜਾਓ ਧਰਤੀ ਤੇ, ਪਹਿਲਾਂ ਜਿਹੜੇ ਭੇਜਦਾ ਰਿਹਾ ਉਹ ਗਏ ਤਾਂ ਜ਼ਰੂਰ ਨੇ, ਤਾਕਤਾਂ ਸਨ, ਪਰ ਉਹਨਾਂ ਨੇ ਭੇਦ ਨਹੀਂ ਦੱਸਿਆ ਸੰਸਾਰ ਨੂੰ ਭੇਦ ਦੇਣਾ, ਕਿਉਂਕਿ ਬੰਦਾ ਵਿੱਚ ਘੁੰਡੀ ਰੱਖ ਜਾਂਦਾ ਨਾ, ਬੜਾ ਸੰਸਾਰ ਇਸ ਤਰ੍ਹਾਂ ਦਾ ਹੈ, ਇੱਥੇ ਕੋਈ ਕਿਸੇ ਦਾ ਨਹੀਂ ਹੈ, ਇੱਕ ਦੂਜੇ ਤੋਂ ਬੰਦਾ ਲੁਕਾਉਣ ਦੀ ਆਦਤ ਕਾਹਦੇ ਸੰਬੰਧ ਨੇ। ਜੇ ਘਰ ਦੇ ਚਾਰ ਦਸ ਜੀ ਨੇ ਸਾਰਿਆਂ ਦੇ ਸਾਧ ਸੰਗਤ ਲੋਕ ਆਪਣੇ ਨੇ, ਇੱਕ ਦੂਜੇ ਨੂੰ ਪਤਾ ਨਹੀਂ ਲੱਗਣ ਦੇਣਗੇ, ਭਾਵੇਂ ਹੋਣਗੇ ਗਲੇ ਸੜੇ ਜਾਂ ਸੌ ਪੰਜਾਹ ਹੀ, ਪਰ ਇਕੱਠੇ ਜ਼ਰੂਰ ਕਰਨਗੇ। ਇਹ ਇੱਕ ਬਿਰਤੀ ਹੈ ਤੇ ਇਹ ਬਿਰਤੀ ਧਰਮ ਵਿੱਚ ਚੱਲੀ, ਜਿਨ੍ਹਾਂ ਨੂੰ ਕੁਝ ਮਿਲਿਆ ਇਹ ਤੇ ਗੱਲ ਠੀਕ ਹੈ ਵੀ ਜਿਹੜਾ ਅਧਿਕਾਰੀ ਹੈ ਉਹਨੂੰ ਹੀ ਦੇਣਾ ਗਿਆਨ ਜਾਂ ਰਸਤਾ, ਉਹਨਾਂ ਕੋ ਦੱਸਣਾ ਜਿੰਨਾ ਕੁ ਉਹਨੇ ਕਰਨਾ, ਬਾਕੀ ਨਹੀਂ। ਪਰ ਇੱਕ ਦੂਜੀ ਵੀ ਕਸਵੱਟੀ, ਬਾਕੀ ਕੋਈ ਲੈ ਹੀ ਨਹੀਂ ਸਕਦਾ, ਜਿੰਨੇ ਦੀ ਉਹਦੀ ਯੋਗਤਾ ਉਹਨੇ ਹੀ ਮਿਲੇਗਾ, ਉਹਨੂੰ ਹੋਰ ਲੈ ਨਹੀਂ ਸਕਦਾ। ਤਾਂ ਸਤਿਗੁਰਾਂ ਨੂੰ ਜਿਹੜੀ ਖਾਸ ਗੱਲ ਅਕਾਲ ਪੁਰਖ ਵੱਲੋਂ ਹਦਾਇਤ ਹੋਈ ਉਹ ਇਹ ਸੀ ਕਿ ਮੇਰਾ ਇੱਕ ਭੇਦ ਹੈ, ਗੁਰੂ ਨਾਨਕ ਨੇ ਦੱਸਿਆ, ਪਿਛਲੇ ਜਾਮਿਆਂ ਨੇ ਦੱਸਿਆ, ਤੇ ਤੁਸੀਂ ਹੁਣ ਪਰਪੱਕ ਕਰਾ ਦੇਣਾ। ਉਹ ਭੇਦ ਹੈ ਕਿ ਮੇਰਾ ਨਿਵਾਸ ਮੇਰੇ ਸ਼ਬਦ ਵਿੱਚ ਹੈ, ਮੇਰੇ ਨਾਮ ਵਿੱਚ, ਹੋਰ ਨਾ ਮੈਨੂੰ ਦੁਨੀਆਂ ਕਿਤੇ ਲੱਭੇ, ਮੇਰਾ ਨਿਵਾਸ ਮੇਰੇ ਸ਼ਬਦ ਵਿੱਚ ਹੀ ਹੈ, ਉਸ ਸ਼ਬਦ ਨੂੰ ਤੁਸੀਂ ਦੁਨੀਆਂ ਦੇ ਵਿੱਚ ਲੈ ਕੇ ਜਾਓ, ਉਹਨਾਂ ਨੂੰ ਦੱਸੋ ਵੀ ਸ਼ਬਦ ਦੇ ਵਿੱਚ ਮੈਂ ਰਹਿਣਾ, ਨਾਮ ਵਿੱਚ ਮੈਂ ਰਹਿਣਾ, ਬਾਣੀ ਵਿੱਚ ਮੇਰਾ ਨਿਵਾਸ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤੁਦ ਜੇਵੜ ਅਵਰ ਨਾ ਕੋਈ, ਮੇਰਾ ਨਿਵਾਸ ਘਰ ਉੱਥੇ ਹੈ। ਫਿਰ ਤੁਸੀਂ ਜਾ ਕੇ ਦੱਸਣਾ ਵੀ ਜਿਹੜੇ ਲੋਕ ਇਸ ਤਰ੍ਹਾਂ ਸ਼ਬਦਾਂ ਦੀ ਸ਼ਬਦ ਦੀ ਵੀ ਗੱਲ ਕਰਨਗੇ, ਨਾਮ ਦੀ ਵੀ ਗੱਲ ਕਰਨਗੇ, ਉਹਨਾਂ ਦਾ ਵੀ ਜਿਹੜਾ ਪਰਪਜ ਹੋ ਜਾਏਗਾ ਉਹ ਰਿੱਧੀਆਂ ਸਿੱਧੀਆਂ ਹੋ ਜਾਏਗਾ, ਇਹ ਸੁਚੇਤ ਰੱਖਣਾ, ਉਹਨਾਂ ਦਾ ਵੀ ਜਿਹੜਾ ਨਿਸ਼ਾਨਾ ਹੋ ਜਾਏਗਾ ਉਹ ਨਾਮ ਜਪਣਾ ਤੇ ਤਾਕਤਾਂ ਇਕੱਠੀਆਂ ਕਰਨਾ ਨਾ ਹੋ ਜਾਏ, ਨਾਮ ਜਪਣ ਤੇ ਨਾਮ ਦੇ ਵਿੱਚ ਲੀਨ ਹੋ ਕੇ ਮੇਰੇ ਤੱਕ ਆ ਜਾਣ, ਮੈਂ ਇਹ ਚਾਹੁੰਦਾ। ਇਹ ਉਹਦੀ ਤਮਾ ਹੈ, ਇਹ ਉਹਦੀ ਜ਼ਰੂਰਤ ਹੈ। ਇਹ ਭੇਦ ਦੱਸ ਕੇ ਭੇਜਿਆ ਤੇ ਸਤਿਗੁਰੂ ਕਹਿੰਦੇ ਫਿਰ ਨਾਲ ਅਕਾਲ ਪੁਰਖ ਨੇ ਕਿਹਾ ਤੁਸੀਂ ਇੱਕ ਪੰਥ ਚਲਾਉਣਾ ਹੈ। ਪੰਥ ਦਾ ਅਰਥ ਹੁੰਦਾ ਹੈ ਰਾਹ। ਵੈਸੇ ਤੇ ਜਿੱਥੋਂ ਹੀ ਕੋਈ ਨਾਮ ਜਪਣ ਵਾਲੇ ਗੁਜ਼ਰਦੇ ਨੇ ਉੱਥੇ ਇੱਕ ਰਾਹ ਪੈ ਜਾਂਦਾ ਹੈ, ਜਿੱਧਰੋਂ ਦੀ ਲੰਘਦੇ ਨੇ ਪਗਡੰਡੀ ਬਣਦੀ ਹੈ, ਛੋਟੀ ਬਣੇ ਭਾਵੇਂ ਵੱਡੀ, ਜਿੰਨਾ ਕੁ ਉਹਦਾ ਦਾਇਰਾ ਹੈ ਉਹਨਾਂ ਕੁ ਰਾਹ ਬਣਾਈ ਜਾਂਦਾ, ਪਿੱਛੇ ਲੋਕ ਤੁਰੀ ਜਾਂਦੇ, ਸੌਖਾ ਹੋ ਜਾਂਦਾ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਅਕਾਲ ਪੁਰਖ ਨੇ ਸਾਨੂੰ ਪੰਥ ਚਲਾਉਣ ਦੀ ਹਦਾਇਤ ਕੀਤੀ। ਜਿਹੜਾ ਪੰਥ ਚਲਾਇਆ ਆ ਤਾਂ ਹੀ ਬਚਨ ਆਉਂਦਾ ਵੀ ਆਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ। ਇਹ ਭਾਵੇਂ ਸ਼ਬਦ ਬਾਅਦ ਵਿੱਚ ਲਿਖੇ ਗਏ ਨੇ ਪਰ ਸਤਿਗੁਰਾਂ ਨੇ ਵਾਰਤਕ ਕੁਝ ਗੱਲਾਂ ਕਹੀਆਂ ਨੇ। ਕਹਿੰਦੇ ਮੈਂ ਆਗਿਆ ਵਿੱਚ ਹੀ ਪੰਥ ਚਲਾਇਆ, ਆਗਿਆ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ। ਵੀ ਸ਼ਬਦ ਨੂੰ ਪ੍ਰਧਾਨਤਾ, ਸ਼ਬਦ ਗੁਰੂ ਹੈ ਪਰ ਸ਼ਬਦ ਤੱਕ ਜੁੜਨਾ ਹੈ ਤੇ ਤੁਹਾਨੂੰ ਪੰਥ ਵਿੱਚ ਆਉਣਾ ਪਏਗਾ, ਪੰਥ ਦੇ ਰਾਹੀਂ ਆਓਗੇ। ਜੇ ਸ਼ਬਦ ਤੱਕ ਜਾਣਾ ਤੇ ਇੱਕ ਹੈ ਸ਼ਬਦ ਗੁਰੂ ਤੇ ਇੱਕ ਹੈ ਸ਼ਬਦ ਗੁਰੂ ਤੱਕ ਆਉਣ ਦਾ ਰਾਹ, ਉਹ ਹੈ ਪੰਥ ਗੁਰੂ। ਪੰਥ ਚ ਆਵਾਂਗੇ ਤਾਂ ਹੀ ਗੁਰੂ ਗ੍ਰੰਥ ਸਾਹਿਬ ਤੱਕ ਜਾਵਾਂਗੇ ਨਾ। ਇਸ ਕਰਕੇ ਦੋਵਾਂ ਦਾ ਜਦੋਂ ਕਹਿੰਦੇ ਅਸੀਂ ਪੰਥ ਦੀ ਗੱਲ ਸਾਨੂੰ ਕਹੀ ਵੀ ਇੱਕ ਐਸਾ ਪੰਥ ਬਣਾਓ ਜਿਹੜਾ ਮੇਰਾ ਹੋਵੇ। ਪੰਥ ਤੇ ਹੈਣ ਧਰਤੀ ਤੇ ਬਹੁਤ ਮਜ਼ਹਬ ਤੇ ਬੜੇ ਨੇ। ਅਕਾਲ ਪੁਰਖ ਨੇ ਕਿਹਾ ਵੀ ਉਹ ਸਾਰੇ ਮਜ਼ਹਬ ਜਿਹੜੇ ਨੇ ਉਹ ਪੰਥ ਨੇ, ਉਹਨਾਂ ਵਿੱਚ ਕੁਝ ਨਾ ਕੁਝ ਦੱਸਿਆ ਗਿਆ ਹੈ ਪਰ ਉਹ ਸਾਰੇ ਮਜ਼ਹਬ ਮਨੁੱਖਾਂ ਦੇ ਬਣ ਗਏ, ਆਦਮੀਆਂ ਦੇ ਨਾਲ ਜੁੜ ਗਏ। ਤੁਸੀਂ ਜਿਹੜਾ ਪੰਥ ਚਲਾਉਣਾ ਉਹ ਪੰਥ ਮੇਰਾ ਹੋਣਾ ਚਾਹੀਦਾ ਹੈ, ਮੇਰਾ ਖਾਲਸਾ। ਇਸ ਕਰਕੇ ਖਾਲਸਾ ਅਕਾਲ ਪੁਰਖ ਕੀ ਫੌਜ, ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ, ਉਹਦੀ ਮੌਜ ਵਿੱਚ ਖਾਲਸਾ ਪ੍ਰਗਟ ਹੋਇਆ। ਫਿਰ ਕਹਿੰਦੇ ਮੈਂ ਅਕਾਲ ਪੁਰਖ ਤੋਂ ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ ਨਾ ਤੇ ਮੈਂ ਧਰਤੀ ਵੱਲ ਪਾਈ ਝਾਤੀ, ਵੇਖਿਆ ਵੀ ਉੱਥੇ ਵਿਰੋਧੀਆਂ ਨੂੰ ਤੇ ਉਹਨਾਂ ਨਾਲ ਤੇ ਅੜਨਾ ਹੀ ਪੈਣਾ ਹੈ, ਉੱਥੇ ਤੇ ਜਿੱਥੋਂ ਤੁਸੀਂ ਤੁਰਨਾ ਉਹ ਰਾਹ ਵਿੱਚ ਹੀ ਖੜੇ ਨੇ ਸੱਜਣ ਅੜਾਉਣ ਵਾਲੇ, ਬਾਹਰ ਤੇ ਬੜੇ ਮਿਲਣਗੇ ਉੱਥੇ ਕੋਈ ਗੱਲ ਨਹੀਂ। ਤੁਸੀਂ ਜਿੱਥੇ ਜਾਓਗੇ ਉੱਥੇ ਤੁਹਾਨੂੰ ਅੜਚਣਾ ਬਹੁਤ ਆਉਣਗੀਆਂ, ਰੁਕਾਵਟਾਂ ਬੜੀਆਂ ਪੈਣਗੀਆਂ, ਕਿਉਂਕਿ ਰਾਹ ਬਣਾਉਣਾ, ਪੱਥਰ ਤੋੜਨੇ ਨੇ, ਸੜਕ ਬਣਾਉਣੀ ਹੈ, ਟੋਏ ਟਿੱਬੇ ਸਿੱਧੇ ਕਰਨੇ ਨੇ, ਕਿਵੇਂ ਹੋਵੇਗਾ, ਬੜਾ ਔਖਾ ਕੰਮ ਹੈ। ਇਸ ਕਰਕੇ ਮੈਂ ਕਹਿੰਦੇ ਜਨਮ ਲੈਣ ਤੋਂ ਪਹਿਲਾਂ ਸੂਖਸ਼ਮ ਤੌਰ ਤੇ ਉਸ ਸ਼ਬਦ ਦੀ ਦੁਨੀਆਂ ਦੇ ਵਿੱਚ ਕਹਿੰਦੇ ਹੱਥ ਜੋੜ ਕੇ ਖੜਾ ਹੋ ਗਿਆ। ਅੱਗੇ ਬਚਨ ਨੇ ਕਹਿੰਦੇ ਠਾਡ ਭਇਓ ਮੈਂ ਜੋਰ ਕਰ, ਠਾਡ ਦਾ ਅਰਥ ਹੈ ਖੜੇ ਹੋਣਾ, ਜੋਰ ਜੋਰ ਦਾ ਅਰਥ ਹੈ ਜੋੜ ਕੇ, ਕਰ ਦਾ ਭਾਵ ਹੈ ਹੱਥ। ਕਹਿੰਦੇ ਮੈਂ ਹੱਥ ਜੋੜ ਕੇ ਅਕਾਲ ਪੁਰਖ ਦੇ ਸਾਹਮਣੇ ਠਾਡਾ ਹੋ ਗਿਆ, ਖੜਾ ਹੋ ਗਿਆ। ਇਹ ਠਾਂਡ ਨਹੀਂ ਸ਼ਬਦ, ਠਾਂਡ ਨਹੀਂ ਇਹਨੂੰ ਬੋਲਣਾ, ਠਾਂਡ ਦੇ ਅਰਥ ਤੇ ਠੰਡਾ ਹੁੰਦਾ, ਇਹ ਹੈ ਠਾਡ। ਪਰ ਇਹ ਬੜੀ ਇੱਕ ਤ੍ਰਾਸਦੀ ਹੈ ਕਿ ਵੱਡੀਆਂ ਵੱਡੀਆਂ ਥਾਵਾਂ ਤੇ ਇਸ ਠਾੜ ਨੂੰ ਠਾਂਡ ਹੀ ਪੜਿਆ ਜਾਂਦਾ ਹੈ, ਜਾਂ ਅਸੀਂ ਸੁਚੇਤ ਹੀ ਨਹੀਂ, ਜਾਂ ਅਸੀਂ ਸੰਥਿਆ ਨਹੀਂ ਲਈ। ਠਾਂਡ ਦੇ ਅਰਥ ਨੇ ਠੰਡਾ, ਠਾਂਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ, ਉਹ ਤੇ ਠੰਡ ਹੈ। ਇਹ ਠਾਡ ਸ਼ਬਦ ਹੈ, ਠਾਡੇ ਹੋਣਾ, ਖੜੇ ਹੋਣਾ। ਤੇ ਇਹਨੂੰ ਰੋਜ਼ ਤੁਸੀਂ ਸੁਣੋਗੇ, ਆ ਜਿਹੜੀ ਆਰਤੀ ਪੜ੍ਹੀ ਜਾਂਦੀ ਹੈ ਉੱਥੇ, ਕਿਤੇ ਹੈ ਗੁਰੂ ਦੀ ਕਿਰਪਾ, ਕੋਈ ਪੜ੍ਹਨ ਵਾਲੇ ਮਹਾਰਾਜ ਦੀ ਕਿਰਪਾ ਹੋਵੇ, ਨਹੀਂ ਤੇ ਉੱਥੇ ਇੱਕ ਸ਼ਬਦ ਆਉਂਦਾ ਹੈ ਠਾਡਾ ਬ੍ਰਹਮਾ ਨਿਗਮ ਵਿਚਾਰਾ, ਉਹਨੂੰ ਠਾਂਡਾ ਪੜ੍ਹਦੇ ਨੇ ਬਹੁਤ। ਠਾਂਡਾ ਬ੍ਰਹਮਾ ਨਿਗਮ ਵਿਚਾਰੇ ਦੇ ਅਰਥ ਕੀ ਹੋਣਗੇ, ਠੰਡਾ ਬ੍ਰਹਮਾ ਵੇਦ ਉਚਾਰਦਾ ਹੈ, ਪਰ ਉੱਥੇ ਤੇ ਅਰਥ ਨੇ ਠਾਡਾ ਬ੍ਰਹਮਾ ਖੜਾ ਹੋ ਕੇ ਵੇਦ ਉਚਾਰੀ ਜਾ ਰਿਹਾ ਤੇਰੇ ਦਰਵਾਜੇ। ਇਸ ਕਰਕੇ ਇਹਨੂੰ ਠਾਡਾ ਪੜ੍ਹਨਾ, ਠਾਡ ਸ਼ਬਦ। ਕਹਿੰਦੇ ਠਾਡ ਭਇਓ ਮੈਂ ਖਲੋ ਗਿਆ, ਜੋਰ ਕਰ। ਫਿਰ ਕਹਿੰਦੇ ਬਚਨ ਕਹਾ ਸਿਰ ਨਿਆਏ, ਮੈਂ ਸਿਰ ਨਿਵਾ ਕੇ ਵਾਹਿਗੁਰੂ ਅਕਾਲ ਪੁਰਖ ਦੇ ਅੱਗੇ ਇੱਕ ਬਚਨ ਕਿਹਾ, ਇੱਕ ਗੱਲ ਕਹੀ, ਇੱਕ ਬੇਨਤੀ ਕੀਤੀ। ਉਹ ਬੇਨਤੀ ਕਿਹੜੀ ਸੀ, ਕਹਿੰਦੇ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਜਿਹੜਾ ਪੰਥ ਚਲਾਉਣ ਲੱਗੇ ਉਹਨੂੰ ਸਹਾਇਤਾ ਵੀ ਕਰਿਆ, ਜੇ ਕਿਤੇ ਸਜਾ ਕੇ ਆਪ ਆਰਾਮ ਕਰਨ ਲੱਗ ਜਾਓ। ਇਹ ਇੱਕ ਅਰਦਾਸ ਦਾ ਤਰੀਕਾ ਹੈ। ਕਹਿੰਦੇ ਕੱਲਾ ਸਜਾ ਹੀ ਨਾ ਦੇਣਾ, ਇਸ ਲਈ ਜਦੋਂ ਬਹੁਤੀ ਬਿਪਤਾ ਆਈ ਨਾ 17ਵੀਂ ਸਦੀ ਵਿੱਚ, ਬੜੀ ਮਾਰ ਪਈ ਕੌਮ ਨੂੰ, ਕੌਮ ਦਾ ਬੜਾ ਨੁਕਸਾਨ ਹੋਇਆ, ਤੇ ਉਸ ਵੇਲੇ ਸਿੱਖਾਂ ਦੀ ਇੱਕ ਅਰਦਾਸ ਸੀ ਕਲਗੀਆਂ ਵਾਲੇ ਦੇ ਚਰਨਾਂ ਵਿੱਚ, ਕਹਿਣ ਲੱਗੇ ਮਹਾਰਾਜ ਜੇ ਇਮਦਾਦ ਨਹੀਂ ਸੀ ਕਰਨੀ ਪੰਥ ਬਣਾਇਆ ਹੀ ਕਿਉਂ, ਤੁਸੀਂ ਤੇ ਰੱਬ ਨੂੰ ਕਿਹਾ ਸੀ ਨਾ ਮੇਰੀ ਇਮਦਾਦ ਕਰੋ ਵੀ ਪੰਥ ਚਲਾਉਣਾ, ਤੇ ਅਸੀਂ ਕਿਹਨੂੰ ਕਹਿਣਾ ਸੀ, ਤੁਹਾਨੂੰ ਕਹਿਣਾ, ਤੁਸੀਂ ਕਰੋ ਇਮਦਾਦ। ਇਹ ਸਾਨੂੰ ਕੱਲੇ ਵਾਰੀ ਦੇਣੇ ਸਨ ਕਿ ਹੁਣ ਰਾਹ ਵੀ ਦੱਸਣਾ ਸੀ। ਇਹ ਗੁਰੂ ਤੇ ਸਿੱਖ ਦਾ ਨਿੱਜੀ ਪ੍ਰੇਮ ਹੈ, ਇਹ ਉਲਾਮਾ ਉਸ ਤਰ੍ਹਾਂ ਦਾ ਨਹੀਂ, ਇਹ ਪਿਆਰ ਦੀ ਗੱਲ ਹੈ ਬਈ ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ। ਜੇ ਪੰਥ ਹੀ ਨਾ ਚੱਲਿਆ, ਜੇ ਇੱਥੇ ਅੜਚਣਾ ਪਈਆਂ ਰਹੀਆਂ ਤੇ ਕਿੱਥੇ ਫਿਰ ਗ੍ਰੰਥ ਦੀ ਚੱਲੇਗੀ। ਇਹ ਅਰਦਾਸ ਕੀਤੀ ਉਦੋਂ ਪੰਥ ਨੇ। ਉਸੇ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚੋਂ ਦਾਤ ਮੰਗ ਰਹੇ ਨੇ। ਕਹਿੰਦੇ ਪੰਥ ਚੱਲੇ ਤਬ ਜਗਤ ਮੈਂ, ਇੱਥੇ ਸੰਸਾਰ ਵਿੱਚ ਪੰਥ ਤਾਂ ਚੱਲੇਗਾ ਜਬ ਤੁਮ ਕਰੋ ਸਹਾਏ, ਤੁਹਾਡੀ ਸਹਾਇਤਾ ਦੀ ਲੋੜ ਹੈ, ਤੇ ਸਮੇਂ ਸਮੇਂ ਗੁਰੂ ਪੰਥ ਦੀ ਸਹਾਇਤਾ ਕਰਦੇ ਰਹੇ ਨੇ। ਤੁਸੀਂ ਕਦੀ ਝਾਤੀ ਮਾਰ ਕੇ ਵੇਖੋ, ਜਦੋਂ ਸਾਰੀਆਂ ਗੱਲਾਂ ਡੋਲ ਗਈਆਂ, ਜਦੋਂ ਕਹਿਣ ਲੱਗ ਪਏ ਹੁਣ ਕੁਝ ਨਹੀਂ ਰਿਹਾ, ਹੁਣ ਕਿਸੇ ਨੇ ਕੀ ਕਰਨਾ, ਹੁਣ ਤੇ ਸਿਰ ਨੀਵਾਂ ਹੋ ਗਿਆ, ਉਦੋਂ ਕਲਗੀਆਂ ਵਾਲੇ ਨੇ ਐਸੀਆਂ ਕਲਾ ਵਰਤਾਈਆਂ ਕਿ ਥੋੜੇ ਸਮੇਂ ਵਿੱਚ ਫਿਰ ਉਹ ਸਭ ਕੁਝ ਖੜਾ ਹੋ ਗਿਆ। ਇਹ ਉਹਦੀ ਕਲਾ ਹੈ, ਇਹ ਉਹਦੀ ਸਹਾਇਤਾ ਹੈ, ਜ਼ਰੂਰ ਸਹਾਇਤਾ ਕਰਦਾ, ਜ਼ਰੂਰ ਸਿਰ ਤੇ ਹੱਥ ਰੱਖਦਾ, ਕਿਉਂਕਿ ਉਹਦੇ ਨਾਲ ਹੈ ਨਾ। ਸਤਿਗੁਰੂ ਨੇ ਨਾਲ ਇਹ ਵੀ ਕਿਹਾ, ਕਹਿਣ ਲੱਗੇ ਜੇ ਤੂੰ ਮੇਰਾ ਖਾਲਸਾ ਰਹੇਗਾ ਮੈਂ ਤੈਨੂੰ ਸਾਰੀ ਸ਼ਕਤੀ ਦੇ ਦਿਆਂਗਾ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਮੈਂ ਤੇ ਕੋਲ ਰੱਖਦਾ ਹੀ ਨਹੀਂ, ਮੈਂ ਤੇ ਬਖਸ਼ਿਸ਼ ਲੈ ਕੇ ਤੇਰੇ ਕੋਲ ਖੜਾ, ਉਹ ਤੂੰ ਕਿਤੇ ਨਾ ਕਿਤੇ ਗਲਤ ਰਾਹਾਂ ਤੇ ਤੁਰ ਪਿਆ, ਤੂੰ ਕਿਤੇ ਨਾ ਕਿਤੇ ਮੇਰੀ ਗੱਲ ਨੂੰ ਕੱਟ ਕੇ ਅਣਦੇਖੀ ਕਰੀ ਜਾ ਰਿਹਾ, ਇਸ ਕਰਕੇ ਮੈਂ ਸਹਾਇਤਾ ਤਾਂ ਕਰਾਂ ਜੇ ਤੂੰ ਮੇਰਾ ਹੋਵੇਂ, ਤੇ ਤੂੰ ਮੇਰਾ ਬਣਦਾ ਹੀ ਨਹੀਂ। ਤੂੰ ਉਹ ਸੰਸਾਰੀ ਬਿਰਤੀ, ਤੇ ਸਤਿਗੁਰੂ ਨੇ ਤਾਂ ਹੀ ਇੱਕ ਗੱਲ ਕਹੀ ਸੀ, ਤਰੀਕਾ ਸੀ ਸਮਝਾਉਣ ਦਾ, ਕਿਉਂਕਿ ਕਲਗੀਆਂ ਵਾਲੇ ਦੇ ਬਹੁਤੇ ਨਾਮ ਨੇ, ਜਿਹਦੇ ਨਾਲ ਬਹੁਤਾ ਪਿਆਰ ਹੋਵੇ ਨਾ। ਗੁਰੂ ਗੋਬਿੰਦ ਸਿੰਘ ਜੀ ਦਾ ਮਾਤਾ ਨੇ ਨਾਮ ਇੱਕੋ ਹੀ ਰੱਖਿਆ ਸੀ, ਗੋਬਿੰਦ ਰਾਏ ਜੀ, ਬਸ ਨਾਲ ਹੀ ਇੱਕ ਨਾਮ ਸ਼ੁਰੂ ਹੋ ਗਿਆ, ਲਾਲ ਜੀ, ਲਾਲ ਜੀ ਕਹਿੰਦੇ ਸਨ ਉਹਨਾਂ ਨੂੰ। ਫਿਰ ਕੋਈ ਕਿਸੇ ਸਿੱਖ ਨੇ ਪਿਆਰ ਨਾਲ ਵੇਖਿਆ ਕਲਗੀ ਬੜੀ ਸੋਹਣੀ ਲੱਗੀ, ਉਹਨੇ ਕਹਿ ਦਿੱਤਾ ਕਲਗੀਆਂ ਵਾਲਾ, ਕਿਸੇ ਨੇ ਕਹਿ ਦਿੱਤਾ ਬਾਜ ਇਹਨਾਂ ਕੋਲ ਬੜਾ ਸੋਹਣਾ, ਕਿਸੇ ਨੇ ਕਹਿ ਦਿੱਤਾ ਬਾਜਾਂ ਵਾਲਾ। ਜਿਹੜੇ ਨਾਲ ਜਿਵੇਂ ਤੁਸੀਂ ਵੇਂਦੇ ਹੋ, ਜਿਹੜੇ ਬੱਚੇ ਨਾਲ ਬਹੁਤਾ ਪਿਆਰ ਹੋਵੇ ਨਾ, ਮਾਤਾ ਪਿਤਾ ਉਹਦੇ ਕਈ ਨਾਂ ਰੱਖ ਦਿੰਦਾ, ਇਸ ਤਰ੍ਹਾਂ ਜਿਹੜੇ ਗੁਰੂ ਨਾਲ ਬਹੁਤਾ ਪਿਆਰ ਹੈ ਸਿੱਖ ਦਾ, ਮੈਂ ਸਿਰਫ ਉਦਾਹਰਨ ਦਿੱਤੀ ਹੈ, ਇਹ ਬਾਜਾਂ ਵਾਲਾ ਹੈ, ਨੀਲੇ ਘੋੜੇ ਵਾਲਾ ਹੈ, ਆਨੰਦਪੁਰ ਸਾਹਿਬ ਵਾਲਾ ਹੈ, ਫੌਜਾਂ ਵਾਲਾ ਹੈ, ਇਹ ਨਾਂ ਕਿਉਂ ਦਿੱਤੇ ਕਿ ਸਿੱਖ ਗੁਰੂ ਗੋਬਿੰਦ ਸਿੰਘ ਦੇ ਇੱਕ ਇੱਕ ਚੀਜ਼ ਨੂੰ ਬੜੇ ਪਿਆਰ ਨਾਲ ਲੈ ਰਿਹਾ, ਇੱਕ ਇੱਕ ਚੀਜ਼ ਨੂੰ ਬੜੇ ਪਿਆਰ ਨਾਲ ਵੇਖ ਰਿਹਾ, ਤਾਂ ਇਹ ਨਾਂ ਦਿੱਤੇ, ਤਾਂ ਇਹ ਰਾਹ ਬਣੇ। ਤਾਂ ਸਤਿਗੁਰਾਂ ਨੇ ਇੱਕ ਉਹਨਾਂ ਦਾ ਨਾਮ ਹੈ ਚੋਜੀ ਪ੍ਰੀਤਮ, ਇਹ ਵੀ ਨਾਂ ਹੈ, ਚੋਜ ਕਰ, ਚੋਜ ਬੜੇ ਕੀਤੇ ਉਹਨਾਂ ਨੇ। ਚੋਜ ਦਾ ਮਤਲਬ ਵੀ ਉਹਨਾਂ ਦੀਆਂ ਗੱਲਾਂ ਵਿੱਚ ਵਿਅੰਗ ਬੜਾ ਹੁੰਦਾ ਸੀ, ਹਾਸਾ ਮਕੌਲ ਬਹੁਤ ਸੀ, ਕਿਉਂਕਿ ਵੇਖੋ ਜਿਹੜੀ ਹਾਲਤ ਵਿੱਚ ਉਹਨਾਂ ਨੇ ਹੋਸ਼ ਸੰਭਾਲੀ ਉਹ ਬੜੀ ਸੀਰੀਅਸ ਸੀ, ਗੰਭੀਰ ਸੀ, ਜੇ ਉਹਦੇ ਵਿੱਚ ਚਲੇ ਜਾਂਦੇ ਤਾਂ ਵੀ 6 ਸਾਲ ਪਹਿਲਾਂ ਤੇ ਜਨਮ ਹੋਇਆ, ਤੇ ਜਨਮ ਹੋ ਗਏ, 5 ਸਾਲ ਪਟਨਾ ਸਾਹਿਬ ਖੇਡਦੇ ਰਹੇ ਤੇ ਪਿਤਾ ਮਿਲੇ ਹੀ ਕੋਈ ਨਹੀਂ। ਗੁਰੂ ਤੇਗ ਬਹਾਦਰ ਸਾਹਿਬ 5.5 ਸਾਲ ਦੀ ਉਮਰ ਵਿੱਚ ਆ ਕੇ ਮਿਲੇ ਨੇ, 5.5 ਸਾਲ ਪਿਤਾ ਤੋਂ ਬਿਨਾਂ ਹੀ ਰਹੇ ਨੇ, ਤੇ ਅਜੇ ਥੋੜੇ ਦਿਨ ਹੀ ਮਿਲੇ, ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਹੁਣ ਅਸੀਂ ਜਾਣਾ ਆਨੰਦਪੁਰ ਸਾਹਿਬ, ਤੁਹਾਨੂੰ ਮੰਗਾ ਲਵਾਂਗੇ, ਫਿਰ ਚਲੇ ਗਏ, ਫਿਰ 1 ਸਾਲ ਨਹੀਂ ਮਿਲੇ। ਫਿਰ ਕਰੀਬ 6 ਸਾਲ ਦੀ ਉਮਰ ਵਿੱਚ ਮਦਰ ਦੇਸ਼ ਹਮਕੋ ਲੈ ਆਏ। ਮਦਰ ਦੇਸ਼ ਕਹਿੰਦੇ ਪੰਜਾਬ ਨੂੰ। ਇੱਥੇ ਆਨੰਦਪੁਰ ਸਾਹਿਬ ਆਏ, 6 ਸਾਲ ਤੋਂ 9 ਤੱਕ ਸਿਰਫ 3 ਸਾਲ ਆਪਣੇ ਪਿਤਾ ਦੀ ਗੋਦ ਦਾ ਨਿੱਘ ਮਾਣਿਆ ਤੇ 9 ਸਾਲ ਵਿੱਚ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਵੀ ਪੈ ਗਈ, ਜਦੋਂ ਖੇਡਣ ਹੱਸਣ ਦੀ ਉਮਰ ਹੁੰਦੀ ਹੈ। ਉਧਰੋਂ ਸਾਰੇ ਪੰਥ ਦੀ ਕਮਾਨ ਕਰਨੀ ਪਈ, ਉਧਰੋਂ ਪਿਤਾ ਦੀ ਸ਼ਹੀਦੀ, ਸੀਸ ਦਿੱਲੀ ਤੋਂ ਖੂਨ ਨਾਲ ਲੱਥ ਪੱਥ ਆਇਆ। ਫਿਰ ਸਮੇਂ ਦੀ ਬੜੀ ਜ਼ਬਰਦਸਤ ਤਾਕਤ ਔਰੰਗਜ਼ੇਬ ਦੇ ਨਾਲ ਟੱਕਰ ਲੈਣੀ ਹੈ, ਕਈ ਗੱਲਾਂ ਸਾਹਮਣੇ ਆ। ਇਹ ਸਾਰਾ ਵਕਤ ਬੜਾ ਗੰਭੀਰਤਾ ਵਾਲਾ ਸੀ, ਗੰਭੀਰ ਹੋ ਜਾਣ ਦਾ ਸਮਾਂ ਸੀ, ਪਰ ਹਜ਼ੂਰ ਨੇ ਉਸ ਵੇਲੇ ਜੀਵਨ ਦੀ ਸ਼ਕਤੀ ਦੀ ਵਰਤੋਂ ਕੀਤੀ, ਆਪਣੇ ਜੀਵਨ ਨੂੰ ਗੰਭੀਰ ਨਹੀਂ ਹੋਣ ਦਿੱਤਾ, ਵਿਅੰਗ ਵਿੱਚ ਰੱਖਿਆ, ਹਾਸੇ ਮਖੌਲ ਵਿੱਚ ਰੱਖਿਆ। ਕੋਈ ਵੀ ਉਹਨਾਂ ਦਾ ਉਪਦੇਸ਼ ਹੈ, ਉਹਨਾਂ ਦਾ ਸੁਭਾਅ ਹਾਸੇ ਮਖੌਲ ਵਾਲਾ ਬਹੁਤ ਹੈ, ਵਿਅੰਗ ਵਾਲਾ ਬੜਾ ਹੈ। ਤਾਂ ਉਹਨਾਂ ਨੇ ਇੱਕ ਵਾਰੀ ਕਿਸੇ ਬੜੇ ਵੱਡੇ ਸ਼ੇਰ ਦਾ ਸ਼ਿਕਾਰ ਕੀਤਾ, ਉਹਦੀ ਖੱਲ ਲਵਾ ਲਈ, ਸ਼ੇਰ ਦੀ ਖੱਲ, ਖੱਲ ਲਵਾ ਕੇ ਸੁਕਾ ਲਈ। ਤੇ ਇੱਕ ਦਿਨ ਸਤਿਗੁਰਾਂ ਨੇ ਭਾਈ ਦਇਆ ਸਿੰਘ ਹੋਰਾਂ ਨੂੰ ਬੁਲਾਇਆ, ਸਿਰਫ 2-3 ਨੂੰ ਕੰਨ ਵਿੱਚ ਕਿਹਾ, ਕਹਿੰਦੇ ਇੱਕ ਖੇਡ ਖੇਡਣੀ। ਕਿਹੜੀ ਖੇਡ? ਕਹਿੰਦੇ ਆਪਣੇ ਪਿੰਡ ਵਾਲਾ, ਜਿਹੜਾ ਆਪਣੇ ਪਿੰਡ ਵਾਲੇ ਆਨੰਦਪੁਰ ਸਾਹਿਬ ਵਾਲੇ ਘੁਮਾਰ ਕੋਲ ਗਧਾ ਹੈ ਨਾ, ਇੱਧਰ ਫਿਰਦਾ ਹੁੰਦਾ, ਕਹਿੰਦੇ ਜਾਓ ਹਨੇਰੇ ਜੇ ਵਿੱਚ ਜਾ ਕੇ ਆ ਸ਼ੇਰ ਦੀ ਖੱਲ ਉਹਦੇ ਉੱਤੇ ਪਾ ਦਿਓ, ਉਹ ਬਾਹਰ ਫਿਰ ਰਿਹਾ। ਸਿੱਖ ਅਡੋਲ ਗਏ ਤੇ ਦੱਸਣਾ ਨਹੀਂ ਕਿਸੇ ਨੂੰ, ਸ਼ੇਰ ਦੀ ਖੱਲ ਖੋਤੇ ਤੇ ਪਾ ਦਿੱਤੀ। ਹੁਣ ਕੀ ਪਤਾ ਵਿਚਾਰੇ ਨੂੰ ਵੀ ਸ਼ੇਰ ਦੀ ਖੱਲ ਕਿਹੜੀ। ਉਹ ਚੁਗਦਾ ਚੁਗਦਾ ਜਦੋਂ ਰੱਜ ਗਿਆ ਤੇ ਰੱਜ ਕੇ ਆਪਣੇ ਮਾਲਕ ਦੇ ਘਰ ਹੀ ਆਉਂਦਾ ਸੀ। ਜਦੋਂ ਪਿੰਡ ਵੱਲ ਤੁਰਿਆ, ਰੌਲਾ ਪੈ ਗਿਆ ਜੀ ਸ਼ੇਰ ਆ ਰਿਹਾ। ਸਾਰਾ ਆਨੰਦਪੁਰ ਸਾਹਿਬ, ਕੋਈ ਕੋਠੇ ਤੇ ਚੜ ਗਿਆ, ਕੋਈ ਪਿੰਡ ਛੱਡ ਕੇ ਭੱਜ ਗਿਆ, ਸਾਰੇ ਲੋਕ ਡਰ ਗਏ। ਹਜ਼ੂਰ ਇਸ ਕੌਤਕ ਨੂੰ ਵੇਖ ਰਹੇ ਸਨ, ਕੁਝ ਇਕੱਠੇ ਹੋ ਕੇ ਕਲਗੀਆਂ ਵਾਲੇ ਕੋਲ ਆਏ, ਜੀ ਮਹਾਰਾਜ ਸ਼ੇਰ ਪੈ ਗਿਆ, ਤੁਸੀਂ ਸ਼ਿਕਾਰ ਕਰੋ। ਕਹਿੰਦੇ ਕੋਈ ਗੱਲ ਨਹੀਂ, ਅੰਦਰ ਆ ਜਾਣ ਦਿਓ। ਸਾਰਾ ਨਗਰ ਡਰ ਗਿਆ ਤੇ ਉਹ ਸ਼ੇਰ ਸਿੱਧਾ ਉਸ ਆਪਣੇ ਮਾਲਕ ਦੇ ਘਰ ਆਇਆ, ਜਿੱਥੇ ਹੈ ਤੇ ਗਧਾ ਸੀ, ਅੰਦਰ ਆ ਗਿਆ। ਉਹ ਵੀ ਲੁਕ ਕੇ ਖੜਾ ਸੀ, ਉਹਨੇ ਵੇਖਿਆ ਵੀ ਹੋਵੇ ਸ਼ੇਰ ਤੇ ਖੋਤੇ ਵਾਲੀ ਖੁਰਤੀ ਖੁਰਲੀ ਤੇ ਜਾ ਕੇ ਮੂੰਹ ਮਾਰ ਰਿਹਾ, ਗੱਲ ਕੀ ਹੈ। ਉਹਨੇ ਬੜੀ ਨੀਜ ਨਾਲ ਵੇਖਿਆ, ਪਰ ਫਿਰ ਵੀ ਡਰੇ, ਇੰਨਾ ਪ੍ਰਭਾਵ ਹੈ ਭੇਸ ਦਾ, ਬੜਾ ਡਰ ਹੈ। ਕਹਿੰਦੇ ਥੋੜਾ ਸਮਾਂ ਉਸ ਗਧੇ ਨੇ ਵੇਖਿਆ ਵੀ ਮੇਰਾ ਮਾਲਕ ਲੈ ਕੇ ਨਹੀਂ ਆਇਆ, ਸੰਗਲ ਬੰਨ ਨਹੀਂ ਰਿਹਾ, ਤੇ ਉਹ ਬੜੀ ਜ਼ੋਰ ਦੀ ਉਹਨੇ ਆਵਾਜ਼ ਕੱਢੀ, ਖੋਤਾ ਬੋਲ ਪਿਆ। ਜਦੋਂ ਆਵਾਜ਼ ਕੱਢਦਾ ਪਿੰਡ ਦੇ ਦੂਜੇ ਪਾਸੇ ਜਾਂਦੀ, ਬੜੀ ਆਵਾਜ਼ ਦਿੱਤੀ, ਉਹਨੇ ਪਹਿਚਾਣ ਲਿਆ ਵੀ ਇਹ ਤੇ ਪਖੰਡ, ਇਹ ਤੇ ਕਿਤੇ ਸ਼ੇਰ ਦੀ ਖੱਲ ਪਏ ਤੇ ਉਹੀ ਆਪਣੇ ਵਾਲਾ ਗਧਾ ਜਿਹਨੂੰ ਹੁਣੇ ਛੱਡ ਕੇ ਆਇਆ ਸੀ। ਉਹਨੇ ਆ ਕੇ ਮੂੰਹ ਤੋਂ ਖੱਲ ਲਾਈ, ਥੱਲਿਓ ਖੋਤਾ ਨਿਕਲ ਆਇਆ, ਸਾਰੇ ਲੋਕ ਇਕੱਠੇ ਹੋ ਗਏ। ਪੈਰੀ ਸੰਗਲ ਪਾ ਕੇ ਉਹਨੇ ਡਾਂਗ ਲੈ ਕੇ ਚੰਗੀ ਰੱਜ ਕੇ ਸੇਵਾ ਕੀਤੀ ਉਹਦੀ, ਵੀ ਸਾਰਾ ਪਿੰਡ ਡਰਾ ਦਿੱਤਾ। ਸਤਿਗੁਰੂ ਵੀ ਆ ਗਏ, ਫਿਰ ਪਤਾ ਲੱਗਾ ਵੀ ਇਹ ਕਿੰਨੇ ਪਵਾਈ ਖੱਲ, ਪਤਾ ਲੱਗਾ ਤੇ ਕਲਗੀਆਂ ਵਾਲੇ ਦੇ ਚੋਜ ਨੇ। ਸਤਿਗੁਰੂ ਨੇ ਸਾਰੀ ਸੰਗਤ ਫਿਰ ਇਕੱਠੀ ਕਰ ਲਈ, ਕਹਿਣ ਲੱਗੇ ਭਾਈ ਗੱਲ ਇਹ ਹੈ ਬਈ ਮੈਂ ਪਾ ਦਿੱਤੀ ਖੱਲ ਤੁਹਾਡੇ ਉੱਤੇ, ਵੇਖੋ ਉਸ ਖੱਲ ਦਾ ਪ੍ਰਭਾਵ ਇੰਨਾ ਹੈ ਵੀ ਉਹਨੂੰ ਜਿਹੜਾ ਰੋਜ਼ ਵਾਹੁੰਦਾ ਸੀ ਉਹ ਵੀ ਉਹਦੇ ਤੋਂ ਡਰ ਗਿਆ। ਜਿਹੜਾ ਮੇਰਾ ਵੇਸ ਧਾਰਨ ਕਰੇਗਾ ਨਾ, ਕਕਾਰ ਧਾਰਨ ਕਰੇਗਾ, ਬਾਣੀ ਪੜੇਗਾ, ਜਿਹੜੇ ਵਿਕਾਰ ਉਹਨੂੰ ਰੋਜ਼ ਵਾਹੁੰਦੇ ਨੇ ਉਹ ਵੀ ਡਰ ਜਾਣਗੇ। ਪਰ ਜਦੋਂ ਇਹਨੇ ਆਪਣੀ ਆਵਾਜ਼ ਕੱਢ ਦਿੱਤੀ ਨਾ, ਪੁਰਾਣੀ ਪਹਿਲਾਂ ਵਾਲੀ ਆਦਤ, ਫਿਰ ਇਹਨੇ ਉਹਨਾਂ ਤੋਂ ਫਿਰ ਮਾਰ ਖਾਣੀ ਹੈ। ਇਸ ਕਰਕੇ ਚੋਜ ਨੇ ਇਹ ਗੱਲ ਕਹੀ ਵੀ ਭੇਖ ਜਿਹੜਾ ਪੰਥ ਜਿਹੜਾ ਤਾਂ ਚੱਲਦਾ ਜੇ ਤੂੰ ਇਮਦਾਦ ਕਰੇ। ਫਿਰ ਜਦੋਂ ਪੰਥ ਬਣਾ ਦਿੱਤਾ ਤੇ ਅਕਾਲ ਪੁਰਖ ਦਾ ਸੰਦੇਸ਼, ਕਿਸੇ ਪੁੱਛਿਆ ਕਿਉਂ ਆਏ ਹੋ ਤੇ ਸਤਿਗੁਰੂ ਨੇ ਜਵਾਬ ਦਿੱਤਾ, ਕਹਿੰਦੇ ਪੰਥ ਚਲਾਵਨ ਸੰਤ ਉਬਾਰਨ, ਦੁਸ਼ਟ ਸਭੈ ਕੋ ਮੂਲ ਉਪਾਰਨ, ਦੁਸ਼ਟਾਂ ਦੀਆਂ ਜੜਾਂ ਪੁੱਟਣ ਵਾਸਤੇ ਆਇਆ, ਸੰਤ ਦੀ ਸਹਾਇਤਾ ਕਰਨ ਵਾਸਤੇ ਆਇਆ। ਇਸ ਵਾਸਤੇ ਕਹਿੰਦੇ ਜਾਹੀ ਕਾਜ ਧਰਾ ਹਮ ਜਨਮੰਗ ਸਾਧ, ਸਮਝ ਲਿਹੋ ਸਾਧੂ ਸਭ ਮਨ ਮਨ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭੈ ਕੋ ਮੂਲ ਉਪਾਰਨ। ਜਦੋਂ ਇਹ ਸਾਰਾ ਕੁਝ ਕਰ ਲਿਆ ਤੇ ਫਿਰ ਸੋਚਿਆ ਕਿਤੇ ਮੇਰੀ ਸਿੱਖ ਮੇਰੀ ਪੂਜਾ ਵਿਚ ਨਾ ਬਹੁਤੇ ਉਲ ਜਾਣ, ਰੱਬ ਨਾ ਇਹਨਾਂ ਨੂੰ ਭੁੱਲ ਜਾਏ, ਹੈ ਭਾਵੇਂ ਆਪ ਹੀ ਰੱਬ ਸਨ। ਫਿਰ ਤਿੰਨ ਚਾਰ ਗੱਲਾਂ ਜਿਹੜੀਆਂ ਸਨ ਉਹਨਾਂ ਨੇ ਸਿੱਖਾਂ ਦੇ ਪਿਆਰ ਨੂੰ ਲੰਘ ਕੇ ਕਹੀਆਂ। ਪਿਆਰ ਨੂੰ ਲੰਘ ਕੇ ਉਹ ਕਿਹੜੇ ਬਚਨ ਸਨ? ਕਹਿੰਦੇ ਯਾ ਮੈਂ ਭੇਦ ਨਾਰਨ ਚੁਪਸ਼ਾਨੋ, ਮੋਕੋ ਦਾਸ ਤਵਨ ਕਾ ਜਾਨੋ, ਮੈਨੂੰ ਉਹਦਾ ਦਾਸ ਸਮਝੋ, ਇਹਦੇ ਵਿੱਚ ਕੋਈ ਭੇਦ ਨਾ ਸਮਝਿਆ। ਇਥੋਂ ਤੱਕ ਸਖਤ ਹਦਾਇਤ ਕਰ ਦਿੱਤੀ। ਇਹ ਹਦਾਇਤ ਬੜੀ ਸਖਤ ਸੀ, ਸਿੱਖ ਵਾਸਤੇ ਬੜੀ ਕੌੜੀ ਸੀ। ਉਹ ਹਦਾਇਤ ਕਿਹੜੀ ਸੀ? ਕਹਿੰਦੇ ਜੋ ਮੁਝ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਜਿਹੜਾ ਮੈਨੂੰ ਰੱਬ ਕਹੇਗਾ ਉਹ ਨਰਕ ਵਿੱਚ ਪਏਗਾ। ਹੁਣ ਸਿੱਖ ਕੀ ਕਰੇ? ਉਹਦਾ ਤੇ ਰੱਬ ਗੁਰੂ ਗੋਬਿੰਦ ਸਿੰਘ ਹੈ। ਕਿਉਂ ਕਿਹਾ? ਇਹ ਗੁਰੂ ਨੂੰ ਵੀ ਪਤਾ ਹੈ ਵੀ ਮੇਰੇ ਕਹਿਣ ਨਾਲ ਸਿੱਖ ਨੇ ਹਟਣਾ ਨਹੀਂ ਮੈਨੂੰ ਰੱਬ ਸਮਝਣ ਤੋਂ। ਉਹਨਾਂ ਦੇ ਕੋਲ ਖੜੇ ਭਾਈ ਨੰਦ ਲਾਲ ਹੀ ਨਹੀਂ ਹਟਦੇ। ਪਰ ਕਿਉਂ ਕਿਹਾ? ਕਿਤੇ ਜਿਹੜਾ ਸਾਡਾ ਏਮ ਹੈ ਸ਼ਬਦ ਨਾਮ ਗੁਰਬਾਣੀ, ਕਿਤਾ ਮੇਰਾ ਸਿੱਖ ਉਥੋਂ ਚੁੱਕ ਨਾ ਜਾਏ, ਆਸੇ ਪਾਸੇ ਨਾ ਹੋ ਜਾਏ, ਤਾਂ ਇਹ ਗੱਲ ਵਿੱਚ ਕੀਤੀ। ਪਰ ਕਲਗੀਆਂ ਵਾਲਾ ਕੋਈ ਸਿੱਖ ਰੱਬ ਨਾ ਕਵੇ, ਉਹਦੇ ਨਾਲ ਪਿਆਰ ਹੀ ਇੰਨਾ ਕਰਦਾ, ਉਹ ਆਪ ਹੀ ਰੱਬ ਹੋ ਗਿਆ, ਪਿਆਰ ਇੰਨਾ ਹੈ। ਇਸ ਕਰਕੇ ਮੋਕੋ ਦਾਸ ਤਵਨ ਕਾ ਜਾਨੋ, ਜਾਂ ਮੈਂ ਭੇਦ ਨਾ ਰੰਚ ਪਛਾਨੋ, ਮੈਂ ਉਹਦਾ ਦਾਸ ਹਾਂ, ਮੈਂ ਉਹਦਾ ਸੇਵਕ ਹਾਂ। ਇਸ ਕਰਕੇ ਕਹਿੰਦੇ ਮੈਂ ਉਹਦੇ ਦਰ ਤੋਂ ਇਹ ਦਾਤ ਮੰਗੀ। ਅੱਗੇ ਦੋਹਰੇ ਵਿੱਚ ਕਹਿੰਦੇ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ, ਇਸ ਪੰਥ ਦੇ ਅੰਦਰ ਤੁਸੀਂ ਕੀ ਦਿੱਤਾ ਹੈ ਜਿਹਦੇ ਵਾਸਤੇ ਮੰਗ ਰਹੇ ਹੋ ਵੀ ਤਾਂ ਚੱਲਦਾ ਜੇ ਸਹਾਇਤਾ ਕਰੋ? ਕਹਿੰਦੇ ਇਹਦੇ ਵਿੱਚ ਜਿਹੜੇ ਸੰਤ ਨੇ, ਗੁਰਸਿੱਖ ਨੇ, ਗੁਰਮੁਖ ਪਿਆਰੇ ਨੇ, ਉਹ ਜਿਹੜੇ ਜਿਹੜੇ ਤੁਹਾਡੇ ਧਿਆਨ ਵਿੱਚ ਉੱਠ ਕੇ ਨਿਤ ਬਹਿਣਗੇ, ਅੰਤ ਲਹੇਗੇ ਮੁਕਤ ਫਲ, ਅੰਤ ਉਹਨਾਂ ਨੂੰ ਇਸ ਬਾਣੀ ਵਿੱਚੋਂ, ਨਾਮ ਵਿੱਚੋਂ ਮੁਕਤੀ ਭਾਵ ਸੁਖ ਦੀ ਪ੍ਰਾਪਤੀ ਹੋ ਜਾਏਗੀ। ਇਹ ਫਲ ਪ੍ਰਾਪਤ ਕਰਨਗੇ, ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਏਗੀ। ਅੱਗੇ ਫਿਰ ਬਚਨ ਕੀਤਾ, ਕਹਿੰਦੇ ਕਾਲ ਪੁਰਖ ਕੀ ਦੇਹ ਮੋਹ, ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ, ਰਵ ਸਸ ਕਰੋਰ ਜਲੇਸ਼। ਇਹ ਜਿਹੜੇ ਵਿੱਚ ਵਿੱਚ ਦੋਹਰੇ ਆਉਂਦੇ ਨਾ, ਇਸ ਭਰਮ ਨੂੰ ਕੱਟ ਦਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਬ੍ਰਹਮਾ ਦੀ ਗੱਲ ਲਿਖ ਰਹੇ ਨੇ, ਵਿਸ਼ਨੂੰ ਦੀ ਗੱਲ ਕਰ ਰਹੇ ਨੇ, ਸ਼ਿਵ ਜੀ ਦੀ ਵਿੱਚ ਵਿੱਚ ਕਹੇ ਕਿ ਮੂੜ ਲੋਕਾਂ ਨੂੰ ਪਤਾ ਲੱਗ ਜਾਏ ਮੈਂ ਕਿਸੇ ਦਾ ਪੁਜਾਰੀ ਨਹੀਂ, ਮੈਂ ਤੇ ਸਿਰਫ ਉਹਨਾਂ ਦੀ ਵਿਆਖਿਆ ਕਰ ਰਿਹਾ। ਕਹਿੰਦੇ ਜਿਹੜਾ ਮੇਰਾ ਕਾਲ ਪੁਰਖ ਹੈ ਨਾ, ਕਾਲ ਪੁਰਖ ਵਾਹਿਗੁਰੂ, ਉਹਦੀ ਦੇਹ ਦੇ ਅੰਦਰ, ਕਾਲ ਪੁਰਖ ਕੀ ਦੇਹ ਮੂੰਹ, ਕੋਟਿਕ ਵਿਸ਼ਨ ਮਹੇਸ਼, ਕਰੋੜਾਂ ਹੀ ਵਿਸ਼ਨੂੰ ਨੇ, ਕਰੋੜਾਂ ਹੀ ਮਹੇਸ਼ ਨੇ, ਇੱਕ ਨਹੀਂ ਉੱਥੇ, ਕੋਟ ਇੰਦਰ ਕਰੋੜਾਂ ਹੀ ਇੰਦਰ ਨੇ ਉੱਥੇ, ਬ੍ਰਹਮਾ ਕਿਤੇ ਕਰੋੜਾਂ ਹੀ ਬ੍ਰਹਮੇ ਨੇ ਉਸ ਥਾਂ ਤੇ, ਰਵ ਸਸ ਕਰੋੜ, ਸੂਰਜ ਤੇ ਚੰਦਰਮਾ ਵੀ ਕਰੋੜ ਹਨ, ਜਲੇਸ਼ ਤੇ ਜਲ ਦੇ ਦੇਵਤੇ ਜਿਹੜੇ ਨੇ ਉਹ ਵੀ ਕਰੋੜਾਂ ਦੀ ਗਿਣਤੀ ਵਿੱਚ ਉੱਥੇ ਨੇ। ਅੱਗੇ ਸਤਿਗੁਰੂ ਰਾਮ ਕਥਾ ਜੁਗ ਜੁਗ ਅਟਲ, ਇਹਦੇ ਕੀ ਅਰਥ ਨੇ? ਜਿਹੜਾ ਬੜਾ ਭੇਦ ਹੈ ਇਸ ਬਾਣੀ ਵਿੱਚ ਵੀ ਇਹਦੇ ਬਾਰੇ ਕਿਹਾ ਗਿਆ, ਜੋ ਇਹ ਕਥਾ ਸੁਣਿਆ ਔਰ ਗਾਵੇ ਕਿਉਂ ਲਿਖਿਆ ਕਿ ਰਾਮ ਦੀ ਜਿਹੜੀ ਕਥਾ ਹੈ ਇਹਦੇ ਬਾਰੇ ਅੱਗੇ ਲਿਖਿਆ ਵੀ ਜੋ ਇਹ ਕਥਾ ਸੁਣਿਆ ਔਰ ਗਾਵੇ ਦੁੱਖ ਪਾਪ ਤੇ ਨਿਕਟ ਨਾਵੇ। ਰਾਮ ਚੰਦਰ ਰਘੁਬਰ ਅਵਤਾਰ ਦੀ ਗੱਲ ਹੈ, ਇਹ ਕੀ ਗੱਲ ਹੈ, ਕਿਉਂ ਗੁਰੂ ਸਾਹਿਬ ਨੇ ਜ਼ਿਕਰ ਕੀਤਾ? ਸ਼ਾਮ ਦੇ ਦੀਵਾਨ ਵਿੱਚ ਜ਼ਿਕਰ ਕਰਾਂਗੇ। ਹੁਣ ਸਮੇਂ ਦੀ ਸਮਾਪਤੀ ਹੈ, ਆਪ ਜੀ ਸ਼ਾਮ ਨੂੰ 6 ਤੋਂ 7 ਪਹੁੰਚਣ ਦਾ ਯਤਨ ਕਰਨਾ। ਆਓ ਹੁਣ ਆਨੰਦ ਸਾਹਿਬ ਬਾਣੀ ਅਰਦਾਸ ਹੋਵੇਗੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ।